दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नु एकागर करन दे लई रसना नु पवित्र करन लई एक बार सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि औरंगजेब बादशाह कहिंदा है अजे तक सतगुरु तेग बहादुर जी नहीं आए जिन्ना चिरो नहीं आंदे मेरा काम इस्लाम दा रुकिया होया दो अदियां नू तैयार कीता है के जाओ छेती उन्हां नू लै के आओ इथों तक कथा पहुंची सी अज इथों अगे मैं प्रारंभ करदा आनो साथ न ताज कर फिरो खबर पठो तिन के दर परो ਐਦਿਆਂ ਨੂੰ ਔਰੰਗਜ਼ੇਬ ਨੇ ਹੁਕਮ ਕੀਤਾ ਹੈ ਕਿ ਛੇਤੀ ਆਪਣੇ ਨਾਲ ਹੀ ਉਹਨਾਂ ਨੂੰ ਲੈ ਕੇ ਆਇਓ ਛੱਡ ਕੇ ਨਾ ਆਇਓ ਖਬਰ ਪਠੋ ਤਿਨਕੇ ਦਰ ਭਰੋ ਜਿੰਨਾ ਚਿਰ ਤੁਹਾਡੇ ਨਾਲ ਨਹੀਂ ਆਉਂਦੇ ਉਹਨਾਂ ਚਿਰ ਉੱਥੇ ਹੀ ਤੁਸੀਂ ਉਹਨਾਂ ਦੇ ਦਰਵਾਜੇ ਦੇ ਉੱਤੇ ਖੜੇ ਰਹਿਣਾ ਇਸ ਤੋਂ ਇਲਾਵਾ ਜੇਕਰ ਨਾ ਆਏ ਤੇ ਮੇਰੇ ਵੱਲ ਖਬਰ ਭੇਜਿਓ ਛੇਤੀ ਤੋਂ ਛੇਤੀ ਸੁਣਤਾ ਗੀਤ ਸ਼ਾਹ ਤੇ ਜੋਰ ਅਹਦੀ ਚਲੇ ਆਨੰਦਪੁਰ ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੀ ਤਾਗੀਦ ਨੂੰ ਦੋਵਾਂ ਅਹਦੀਆਂ ਨੇ ਸੁਣਿਆ ਹੈ ਹੱਥਾਂ ਨੂੰ ਜੋੜ ਕੇ ਫਿਰ ਛੇਤੀ ਦੇ ਨਾਲ ਹੀ ਆਨੰਦਪੁਰ ਦੇ ਵੱਲ ਅਹਦੀ ਤੁਰ ਪਏ ਚੜ ਖਾਟਣ ਪਰ ਕਾੜ ਬਿਗਾਰੀ ਸੀਸ ਉਠਾਏ ਜਾਹੇ ਅਗਾਰੀ ਮੰਜਿਆਂ ਦੇ ਉੱਤੇ ਚੁੱਕਿਆ ਗਿਆ ਹੈ ਵਿਗਾਰੀਆਂ ਦੇ ਵੱਲੋਂ ਉਹਨਾਂ ਐਦੀਆਂ ਨੂੰ ਸਿਰ ਦੇ ਉੱਤੇ ਚੁੱਕ ਕੇ ਮੰਜਿਆਂ ਨੂੰ ਲਿਜਾਈ ਜਾਂਦੇ ਨੇ ਗ੍ਰਾਮ ਗ੍ਰਾਮ ਮੈਂ ਹੁਕਮ ਕਰਨ ਤੇ ਖਾਣ ਪਾਣ ਤਿੰਨ ਤੇ ਲੇ ਗਮਨ ਤੇ ਪਿੰਡਾਂ ਪਿੰਡਾਂ ਦੇ ਵਿੱਚ ਐਦੀ ਆਪਣਾ ਹੁਕਮ ਚਲਾਉਂਦੇ ਨੇ ਖਾਣ ਤੇ ਪੀਣ ਦੀਆਂ ਚੀਜ਼ਾਂ ਉਹ ਪਿੰਡਾਂ ਦੇ ਵਿੱਚੋਂ ਪ੍ਰਾਪਤ ਕਰਦੇ ਨੇ ਮਾਗੇ ਉਹ ਲੰਘ ਕਰ ਸਾਗਰੇ ਗਏ ਜਾਏ ਪ੍ਰਵੇਸ਼ ਆਨੰਦਪੁਰ ਪਏ ਸਾਰੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਉਹ ਆਨੰਦਪੁਰ ਨਗਰ ਦੇ ਵਿੱਚ ਪਹੁੰਚ ਗਏ ਬੂਜੀ ਸੁਧ ਗੁਰ ਤਹਾਂ ਨ ਪਾਏ ਕਹਾਂ ਅਹਿ ਕੋ ਨਹੀਂ ਬਤਾਏ ਜਦੋਂ ਆਨੰਦਪੁਰ ਦੇ ਵਿੱਚ ਐਦੀਏ ਪਹੁੰਚੇ ਨੇ ਤੇ ਉਹਨਾਂ ਨੇ ਸਤਿਗੁਰਾਂ ਦੇ ਬਾਰੇ ਪੁੱਛਿਆ ਗੁਰ ਤਹਾਂ ਨਾ ਪਾਏ ਪਰ ਸਤਿਗੁਰੂ ਜੀ ਆਨੰਦਪੁਰ ਦੇ ਵਿੱਚ ਮੌਜੂਦ ਨਹੀਂ ਸਨ ਇਸ ਕਰਕੇ ਸਤਿਗੁਰੂ ਜੀ ਨਾ ਮਿਲੇ ਕਹਾਂ ਹੈ ਐਦਿਆਂ ਨੇ ਪੁੱਛਿਆ ਸਿੱਖਾਂ ਨੂੰ ਕਿ ਕਿੱਥੇ ਨੇ ਕੋ ਨਹੀਂ ਬਤਾਏ ਪਰ ਕਿਸੇ ਵੀ ਸਿੱਖ ਨੇ ਸਤਿਗੁਰਾਂ ਦੇ ਬਾਰੇ ਕੁਝ ਨਾ ਦੱਸਿਆ ਪਾਏ ਸਚਿੰਤ ਕਹਾਂ ਅਬ ਕਰ ਗੁਰ ਕੀ ਸੁਧ ਨਹੀਂ ਸ਼੍ਰਵਣੀ ਪਰ ਇੱਕ ਦੂਜੇ ਨੂੰ ਕਹਿਣ ਲੱਗੇ ਨੇ ਐਦੀ ਕਿ ਹੁਣ ਕੀ ਕਰੀਏ ਗੁਰੂ ਜੀ ਦੇ ਤੇ ਖਬਰ ਕੋਈ ਸਾਨੂੰ ਦੇ ਨਹੀਂ ਰਿਹਾ ਕਿ ਕਿੱਥੇ ਗਏ ਨੇ ਕੇਤਕ ਦਿਨ ਰਹਿ ਬਹੁਰ ਪਿਆਨੇ ਹੋਏ ਸੁਦਾ ਸਾਰੇ ਅਸਮਨ ਜਾਣੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਦਿਨ ਇਸੇ ਤਰੀਕੇ ਦੇ ਨਾਲ ਇਧਰ ਉਧਰ ਵਿਚਰਦੇ ਰਹੇ, ਸਤਿਗੁਰਾਂ ਨੂੰ ਲੱਭਦੇ ਰਹੇ। ਆਖਿਰਕਾਰ ਉਹਨਾਂ ਨੇ ਸਲਾਹ ਕੀਤੀ ਹੈ ਕਿ ਜ਼ਰੂਰ ਅੰਮ੍ਰਿਤਸਰ ਗਏ ਹੋਣਗੇ, ਉੱਥੇ ਜਾ ਕੇ ਲੱਭੀ। ਸਤ ਦਰਵ ਭਾਰ ਉਲੰਘ ਤਬ ਚਾਲੇ, ਦੁਆਬੇ ਦੇਸ਼ ਦੇਖ ਕਰ ਪਾਲੇ। ਸਤਲੁਜ ਦਰਿਆ ਨੂੰ ਪਾਰ ਕੀਤਾ ਹੈ, ਦੁਆਬੇ ਦੇ ਇਲਾਕੇ ਦੇ ਵਿਚ ਵੀ ਖੋਜ ਭਾਲ ਕੀਤੀ ਗਈ। ਬਹੁਰ ਬਿਪਾਸਾ ਉਤਰੇ ਪਾਰ, ਖੋਜੈ ਜਹ ਕਹ ਨਰਨ ਉਚਾਰ। ਫੇਰ ਬਿਆਸਾ ਦਰਿਆ ਨੂੰ ਪਾਰ ਕੀਤਾ ਹੈ, ਖੋਜੈ ਜਹ ਕਹ ਨਰਨ ਉਚਾਰ। ਭਾਵ ਕੇ ਸਾਰਿਆਂ ਮਨੁੱਖਾਂ ਨੂੰ ਨਾਲੇ ਪੁੱਛਦੇ ਜਾਂਦੇ ਨੇ ਕਿ ਜੇਕਰ ਕਿਸੇ ਨੂੰ ਸਤਿਗੁਰਾਂ ਦੇ ਬਾਰੇ ਕੁਝ ਪਤਾ ਹੈ ਤੇ ਸਾਨੂੰ ਦੱਸੋ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ, ਇਕੱਠੇ ਕਰਮ ਸੰਦ ਸਮੁਦਾਏ। ਆਖਿਰਕਾਰ ਐਦੀਏ ਅੰਮ੍ਰਿਤਸਰ ਨਗਰ ਦੇ ਵਿਚ ਪਹੁੰਚ ਗਏ ਨੇ, ਅੰਮ੍ਰਿਤਸਰ ਦੇ ਮੁੱਖ ਮਸੰਦਾਂ ਨੂੰ ਤੇ ਸਿੱਖਾਂ ਨੂੰ ਇਕੱਠਾ ਕੀਤਾ। ਬੂਜਣ ਕਰੀ ਗੁਰੂ ਕੀ ਗਾਥ, ਅਬ ਕਿਸ ਥਲ ਮੈਂ ਤੁਮਰੋ ਨਾਥ। ਸਾਰਿਆਂ ਨੂੰ ਇਕੱਠਾ ਕਰਕੇ ਫਿਰ ਗੁਰੂ ਜੀ ਦੇ ਬਾਰੇ ਐਦੀਆਂ ਨੇ ਪੁੱਛਿਆ, ਕਹਿੰਦੇ ਨੇ ਅਬ ਕਿਸ ਥਲ ਮੈਂ ਤੁਮਰੋ ਨਾਥ, ਜਿਹੜਾ ਤੁਹਾਡਾ ਨਾਥ ਹੈ, ਜਿਹੜਾ ਤੁਹਾਡਾ ਮਾਲਕ ਸਤਿਗੁਰੂ ਹੈ, ਦੱਸੋ ਕਿ ਇਸ ਵੇਲੇ ਉਹ ਕਿੱਥੇ ਹੈ। ਜੋ ਤੁਮ ਕਰੋ ਦੁਰਾਵਣ ਤਿੰਨ, ਸ਼ਾਹ ਸਜਾਏ ਦੇਹ ਗੋ ਕਨੈ। ਨਾਲ ਦੀ ਨਾਲ ਐਦੀਆਂ ਨੇ ਇਹ ਵੀ ਆਖਿਆ ਕਿ ਜੇਕਰ ਤੁਸੀਂ ਆਪਣੇ ਗੁਰੂ ਨੂੰ ਲੁਕਾਉਣ ਦਾ ਯਤਨ ਕਰੋਗੇ ਤੇ ਫੇਰ ਬਾਦਸ਼ਾਹ ਦੇ ਵੱਲੋਂ ਤੁਹਾਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਵੇਗੀ। ਸਜਨ ਖਸੋਟੈ ਵਹਿਰ ਨਿਕਾਰ, ਬੰਦ ਕੈਦ ਕਰ ਤੁਮ ਕਹੋ ਮਾਰੈ। ਤੁਹਾਡੇ ਘਰ ਬਾਰ ਨੂੰ ਲੁੱਟ ਲਿਆ ਜਾਵੇਗਾ, ਘਰੋਂ ਬਾਹਰ ਕੱਢ ਦਿੱਤਾ ਜਾਵੇਗਾ ਧੱਕੇ ਮਾਰ ਕੇ। ਇਸ ਤੋਂ ਇਲਾਵਾ ਕੈਦ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੰਦ ਕਰਕੇ ਵੱਡੀ ਸਜ਼ਾ ਦਿੱਤੀ ਜਾਵੇਗੀ, ਜੇਕਰ ਤੁਸੀਂ ਆਪਣੇ ਗੁਰੂ ਨੂੰ ਲੁਕਾਉਣ ਦਾ ਯਤਨ ਕੀਤਾ। ਸੁਣ ਮਸਾਂਦ ਪਾਇਓ ਬੜ ਤਰਾਸਾ, ਕਹਿਓ ਦੇਖ ਲਿਓ ਸਕਲ ਅਵਾਸਾ। ਉਸ ਵੇਲੇ ਮਸੰਦ ਬਹੁਤ ਹੀ ਜ਼ਿਆਦਾ ਡਰੇ, ਡਰ ਨੂੰ ਧਾਰਨ ਕਰਕੇ ਉਹ ਕਹਿੰਦੇ ਨੇ ਕਿ ਭਾਵੇਂ ਸਾਡੇ ਘਰਾਂ ਦੀ ਤੁਸੀਂ ਤਲਾਸ਼ੀ ਲੈ ਲਓ, ਸਤਿਗੁਰੂ ਜੀ ਇੱਥੇ ਨਹੀਂ ਆਏ। ਕਹੇ ਕੂਰ ਨਹੀਂ ਦੋਸ਼ ਲਗਾਵੋ, ਹਮ ਗਰੀਬ ਸਗਰੇ ਲੱਖ ਪਾਵੋ। ਮਸੰਦ ਕਹਿੰਦੇ ਨੇ ਕਿ ਅਸੀਂ ਝੂਠ ਨਹੀਂ ਬੋਲ ਰਹੇ, ਜਾਣ ਬੁੱਝ ਕੇ ਗੁਰੂ ਜੀ ਨੂੰ ਲੁਕਾਉਣ ਦਾ ਸਾਡੇ ਉੱਤੇ ਤੁਸੀਂ ਦੋਸ਼ ਲਾ ਰਹੇ ਹੋ, ਅਸੀਂ ਬਹੁਤ ਗਰੀਬ ਹਾਂ, ਭਾਵ ਕੇ ਆਜਿਜ ਹਾਂ, ਤੁਸੀਂ ਸਾਡੇ ਤੇ ਇਸ ਤਰ੍ਹਾਂ ਦਾ ਵੱਡਾ ਇਲਜ਼ਾਮ ਨਾ ਲਾਓ।
ਇਮ ਨਿਰਨ ਕਰਕੇ ਇਹ ਦੀਨ, ਸ਼ਾਹ ਨਿਕਟ ਸੁਧ ਲਿਖ ਪਠ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਦੀਆਂ ਨੇ ਨਿਰਣਾ ਕੀਤਾ ਕਿ ਵਾਕਿਆ ਹੀ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨਹੀਂ ਹਨ। ਫਿਰ ਉਹਨਾਂ ਨੇ ਬਾਦਸ਼ਾਹ ਦੇ ਵਾਲੇ ਇਹ ਖਬਰ ਲਿਖ ਕੇ ਪਹੁੰਚਾਈ।
ਕਿਤ ਹੁਣ ਭਾਵਤ ਖੋਜ ਤਹਾਰੇ, ਦੇਸ਼ ਬਦੇਸ਼ਣ ਵਿਖੇ ਨਿਹਾਰੇ।
ਬਾਦਸ਼ਾਹ ਦੇ ਵੱਲ ਖਬਰ ਲਿਖ ਕੇ ਭੇਜੀ ਗਈ ਹੈ ਕਿ ਸਤਿਗੁਰੂ ਜੀ ਕਿਤੋਂ ਵੀ ਲੱਭ ਨਹੀਂ ਰਹੇ, ਅਸੀਂ ਆਨੰਦਪੁਰ ਵੀ ਗਏ, ਉੱਥੇ ਵੀ ਨਹੀਂ ਹਨ, ਇਸ ਤੋਂ ਇਲਾਵਾ ਅੰਮ੍ਰਿਤਸਰ ਤੱਕ ਜਾ ਕੇ ਲੱਭਿਆ, ਪਰ ਗੁਰੂ ਦਾ ਕਿਤੇ ਕੋਈ ਪਤਾ ਨਹੀਂ।
ਸੁਣ ਨੌ ਰੰਗ ਨੇ ਕਿਤ ਕਸੌਰ, ਹਿਤ ਖੋਜਨ ਪਠ ਨਿਕਟ ਕੇ ਦੂਰ।
ਜਦੋਂ ਔਰੰਗਜ਼ੇਬ ਦੇ ਤੱਕ ਇਸ ਤਰ੍ਹਾਂ ਦੀ ਖਬਰ ਪਹੁੰਚੀ ਤੇ ਫਿਰ ਔਰੰਗਜ਼ੇਬ ਨੇ ਬਹੁਤੇ ਸਾਰੇ ਘੋੜ ਸਵਾਰ ਸੈਨਿਕਾਂ ਨੂੰ ਸਤਿਗੁਰਾਂ ਨੂੰ ਲੱਭਣ ਦੇ ਵਾਸਤੇ ਨੇੜੇ ਤੇ ਦੂਰ ਭੇਜ ਦਿੱਤਾ।
ਜਹਾਂ ਕਹਾਂ ਕੋ ਵਿਚਰਨ ਲਾਗੇ, ਬੂਝੇ ਜਿਤ ਕਿਤ ਪਾਛੇ ਆਗੇ।
ਹੁਣ ਜਿਹੜੇ ਸਰਕਾਰੀ ਸਿਪਾਹੀ ਨੇ ਉਹ ਇਧਰ ਉਧਰ ਵਿਚਰ ਕੇ ਸਤਿਗੁਰਾਂ ਨੂੰ ਲੱਭਣ ਲੱਗੇ ਨੇ, ਕੋਈ ਅੱਗੇ ਹੈ ਤੇ ਕੋਈ ਪਿੱਛੇ।
ਕੇ ਚਿਤ ਦੀ ਆਰ ਅਸਵਾਰ, ਵਿਚਰਤ ਦੇਸ਼ ਬਦੇਸ਼ ਮਜਾਰ।
ਇਸ ਤੋਂ ਇਲਾਵਾ ਹੋਰ ਵੀ ਬਹੁਤੇ ਐਦੀਆਂ ਨੂੰ ਤੇ ਘੋੜ ਸਵਾਰਾਂ ਨੂੰ ਭੇਜਿਆ ਗਿਆ ਹੈ, ਇਸ ਕਰਕੇ ਐਦੀ ਤੇ ਘੋੜ ਸਵਾਰ ਜਿਹੜੇ ਸੈਨਿਕ ਨੇ ਬਾਦਸ਼ਾਹ ਦੇ, ਉਹ ਇਲਾਕਿਆਂ ਇਲਾਕਿਆਂ ਦੇ ਵਿੱਚ ਵਿਚਰਦੇ ਫਿਰਦੇ ਨੇ।
ਇਤ ਸਤਿਗੁਰ ਸਭ ਅੰਤਰ ਜਾਮੀ,
जल थल घट घट जानत स्वामी। कवि संतोख सिंह जी लिखते ने कि दूसरे पासे सतगुरु तेग बहादुर सचे पातशाह जी जेडे अंतरजामी ने, जेडे जानते ने समुद्रां दे विच की हो रहा, जेडे जानते ने कि धरती दे उत्ते की हो रहा, जेडे सतगुरु जी हर एक मनुख दे ते जीव दे हिरदे दी गल नूं जानते ने।
सैफुद्दीन को कीन निहाल बैठे होते कहो एक काल।
सतगुरु तेग बहादुर जी ने सैफुद्दीन नूं निहाल कीता, कृतार्थ कीता, एक वेले सतगुरु जी बैठे सन।
अब हम चलियो चह कित आन बसे चुमासा तुब बच मान।
सैफुद्दीन नूं सतगुरु तेग बहादुर जी कहिंदे ने कि हुण असीं इत्थों किते होर जाना चाहुंदे हां, बसे चुमासा तब बच मान, पाव के तेरी बेनती नूं मन के असीं चुमासे दे समें नूं हुण बतीत कर दिता।
वाहे गुरु सिमरन कर सदा संकट व्याप सकै नहीं कदा।
सतगुरु तेग बहादुर जी उपदेश देंदे ने सैफुद्दीन नूं के सच्चे परमेश्वर दे नाम दा जाप जपया कर, सिमरन करया कर, जेकर नाम नूं जपेगा ते कदे कोई भी जिहड़ा संकट है ना वो आ नहीं सके।
सत संगत के संग सुप्रीत सेवा करो लहो सुख नीत।
इस तों इलावा सतगुरां ने वचन कीता है कि सत संगत दी सेवा प्रीति दे नाल करया कर, जेकर सेवा करेगा ते हमेशा सुखां दी प्राप्ति होवेगी।
जन्म मरण तेरो अब मिट्यो गुरु कृपा ते संकट कट्यो।
सतगुरां ने वचन कीता कि सैफुद्दीन तेरे जन्म ते मरण दा बंधन असीं मिटा दिता है, गुरु दी कृपा दे नाल तेरे सारे संकट दूर हो गए ने।
सैफुद्दीन सुन प्रेम बिसाला पाए सजल लोचन तिस काला।
कवि संतोख सिंह जी लिखते ने कि जदों सतगुरां ने इस तरह दे वचन कीते ते सैफुद्दीन दा मन बहुत ज्यादा प्रेम दे नाल भर गया ते फिर जिहड़ियां अखां सी सैफुद्दीन दियां ओह हंजुआं दे पानी दे नाल भर गई।
मोचित मोचित साथ ना चहै गमनो गुर बाक को कहै।
उस वेले कहिंदा है कि मेरा चित सच्चे पातशाह तुहाडे साथ नूं छड्डणा नहीं चाहुंदा।
गमनो गुरु बाक को कह,
पाव के हे गुरु जी तुसी चले जाओ, ए वाक मैं किदां कह सकदा।
कहां ठगौरी मो पर डारी मन बस रावर रखो संगारी।
हे सतगुरु सच्चे पातशाह जी, मेरे मन नूं तुसी ठग लिया है, छलिया है, मन बस रावर रखो संगारी, मेरा मन सच्चे पातशाह तुहाडे वस दे विच हो गया, इस करके कृपा करके मैनू अपने नाल ही रखो।
श्री गुर तेग बहादुर सुन के तीरज दीन प्रेम तिस गुण के।
कवि संतोख सिंह जी लिखते ने कि जदों सैफुद्दीन ने इस तरह की बेनती की ते सतगुरां ने उहदे प्रेम नूं जान के फिर उस नूं दिलासा दिता, धीरे दिता।
हमने अब कुछ करने का जा नहीं साथ को निभै समाजा।
सतगुरु तेग बहादुर जी सैफुद्दीन नूं कहिंदे ने कि असीं हुण होर भी बहुत सारे काम करने ने, इस करके तेरा ते साडा जिहड़ा साथ है ना ओह निभ नहीं सकना।
नित प्रति उठ कर ठानो ध्यान जिम समीप तैसे पहचान।
सतगुरु जी कहिंदे ने कि नित्ता प्रति उठ के सवेरे साडे ध्यान नूं धारण करया कर, जिम समीप तैसे पहचान, पाव के इसे तरह तेनू असी मिलांगे जिवें के तेरे लागे ही होई।
इते आदक कह बहु समझायो नीठ नीठ और तीर बदायो।
ग्रंथाकार भाई संतोख सिंह जी लिखदे ने इस तरह दे वचन करके सैफुद्दीन नूं सतगुरां ने बड़ा समझाया ते मसा मसा ओहदे मन नूं धीरज सतगुरां ने बनाया।
अपर दास यार सिख जे साथ ਸਭ ਸੋ ਬੋਲੇ ਇਸ ਬਿਦਨਾਥ।
ਇਸ ਤੋਂ ਇਲਾਵਾ ਹੋਰ ਜਿਹੜੇ ਦਾਸ ਤੇ ਸਿੱਖ ਸਤਿਗੁਰਾਂ ਦੇ ਨਾਲ ਸਨ, ਉਹਨਾਂ ਸਾਰਿਆਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ, ਨਿਜ ਨਿਜ ਸਦਨ ਸਿਧਾਰਨ ਕਰੀਐ, ਸੰਗ ਹਮਾਰੋ ਅਬ ਪਰ ਹਰੀਐ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਆਪੋ ਆਪਣਿਆਂ ਘਰਾਂ ਨੂੰ ਹੁਣ ਤੁਸੀਂ ਵਾਪਸ ਪਰਤ ਜਾਓ। ਸੰਗ ਹਮਾਰੋ ਅਬ ਪਰ ਹਰੀਐ, ਭਾਵ ਕਿ ਸਾਡੇ ਸੰਗ ਨੂੰ ਸਾਡੇ ਸਾਥ ਨੂੰ ਹੁਣ ਤੁਸੀਂ ਛੇਤੀ ਛੱਡ ਦਿਓ।
ਹੁਣ ਇਕਾਕੀ ਬਣੈ ਹਮਾਰੋ, ਅਬੈ ਸੰਗ ਹੋਏ ਅਧਿਕ ਦੁਖਾਰੋ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਡਾ ਚਿੱਤ ਇਸ ਤਰ੍ਹਾਂ ਕਰਦਾ ਹੈ ਕਿ ਅਸੀਂ ਸਾਰਿਆਂ ਤੋਂ ਇਕੱਲੇ ਹੀ ਹੋਈਏ। ਇਸ ਤੋਂ ਇਲਾਵਾ ਅਬੈ ਸੰਗ ਹੋਏ ਅਧਿਕ ਦੁਖਾਰੋ, ਐਸ ਵਾਰੀ ਸਾਡਾ ਜਿਹੜਾ ਸਾਥ ਕਰਨਾ ਹੈ ਉਹ ਸਾਰਿਆਂ ਦੇ ਵਾਸਤੇ ਦੁਖਦਾਈ ਸਾਬਤ ਹੋਵੇਗਾ।
ਤਹਾਨ ਸ਼ਰਧਾ ਪੁਣ ਰਹਿ ਆਵੇ, ਰਹਿ ਸੰਗ ਸੋ ਬਹੁ ਪਛਤਾਵੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਸੀਂ ਦਿੱਲੀ ਜਾ ਰਹੇ ਹਾਂ, ਬਾਦਸ਼ਾਹ ਔਰੰਗਜ਼ੇਬ ਦੀ ਸਭਾ ਦੇ ਵਿੱਚ। ਕਹਿੰਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਨਾਲ ਤੁਹਾਡੇ ਮਨ ਦੇ ਅੰਦਰ ਸ਼ਰਧਾ ਰਹਿ ਨਹੀਂ ਸਕਣੀ, ਇਸ ਕਰਕੇ ਜੇਕਰ ਨਾਲ ਜਾਓਗੇ ਤੇ ਵੱਡਾ ਪਛਤਾਵਾ ਤੁਹਾਨੂੰ ਬਾਅਦ ਦੇ ਵਿੱਚ ਕਰਨਾ ਪਏਗਾ।
ਇਸ ਕਾਰਨ ਸੁਧ ਪ੍ਰਥਮ ਜਨਾਈ, ਚਲੇ ਜਾਓ ਤਜ ਹਠ ਅਧਕਾਈ।
ਹੁਣ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਜਾਣਦੇ ਨੇ ਕਿ ਕੀ ਕੁਝ ਹੋਣ ਵਾਲਾ ਹੈ, ਇਸ ਕਰਕੇ ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਮੈਂ ਪਹਿਲਾਂ ਹੀ ਤੁਹਾਨੂੰ ਇਸ ਕਰਕੇ ਖਬਰ ਕਰ ਦਿੱਤੀ ਹੈ ਕਿ ਕਠਿਨਾਈਆਂ ਦਾ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਸਾਡੇ ਨਾਲ ਚੱਲੋਗੇ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਚੰਗੀ ਹਦਾਇਤ ਕਰਦਾ ਕਿ ਤੁਸੀਂ ਇੱਥੇ ਮੇਰੇ ਸਾਥ ਨੂੰ ਛੱਡ ਦਿਓ। ਹੱਠ ਨੂੰ ਧਾਰਨ ਕਰਕੇ ਕੋਈ ਵੀ ਸਿੱਖ ਮੇਰੇ ਨਾਲ ਜਾਣ ਦੀ ਇੱਛਾ ਨੂੰ ਧਾਰਨ ਨਾ ਕਰੇ।
ਨਾਹੇ ਤਾਂ ਤ੍ਰਾਸ ਹੋਏ ਗੋਪਾਰੀ, ਰਹਿ ਕੌਣ ਤਬ ਤੀਰਜ ਤਾਰੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਾਡੇ ਨਾਲ ਜਾਵੇਗਾ ਉਸ ਨੂੰ ਬਹੁਤ ਵੱਡਾ ਡਰ ਦਾ ਸਾਹਮਣਾ ਕਰਨਾ ਪਵੇਗਾ ਤੇ ਜਦੋਂ ਡਰ ਪਵੇਗਾ ਉਸ ਵੇਲੇ ਕੌਣ ਐਸਾ ਹੈ ਜਿਹੜਾ ਕਿ ਆਪਣੇ ਧੀਰਜ ਨੂੰ ਬਰਕਰਾਰ ਰੱਖ ਕੇ ਸਾਡੇ ਨਾਲ ਰਹੇਗਾ।
ਇਤਿਆਦਿਕ ਸਭ ਹੁਣ ਸੁਣਾਇਓ, ਹਿਰਦੇ ਮਹਾ ਤ੍ਰਾਸ ਉਪ ਜਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੇ ਬਚਨ ਕਰਕੇ ਸਾਰਿਆਂ ਨੂੰ ਸਤਿਗੁਰਾਂ ਨੇ ਸੁਣਾਏ ਨੇ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਬਹੁਤਾ ਜ਼ਿਆਦਾ ਬਚਨ ਕਰਕੇ ਸਤਿਗੁਰਾਂ ਨੇ ਡਰ ਪੈਦਾ ਕੀਤਾ।
ਬੋਲੇ ਕਿਤਕ ਜੋਰ ਜੁਗ ਹਾਥ, ਰਾਵਰ ਕੇ ਅਨਸਾਰੀ ਨਾਥ।
ਉਸ ਵੇਲੇ ਬਹੁਤਿਆਂ ਸਾਰਿਆਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਹਮੇਸ਼ਾ ਸਵਾਮੀ ਜੀ ਤੁਹਾਡੀ ਮਰਜ਼ੀ ਦੇ ਅਨੁਸਾਰ।
ਨਿਜ ਸੰਗ ਰਾਖੋ ਤੋ ਹਮ ਰਹੇ, ਜਾਂ ਸਦਨ ਕੋ ਜੇ ਅਬ ਕਹੇ।
ਬਹੁਤਿਆਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਤੇ ਤੁਹਾਡੀ ਮਰਜ਼ੀ ਦੇ ਮੁਤਾਬਕ ਚੱਲਣਾ ਚਾਹੁੰਦੇ ਹਾਂ, ਜੇਕਰ ਨਾਲ ਰੱਖਦੇ ਹੋ ਤੇ ਨਾਲ ਰਹਿੰਦੇ ਹਾਂ, ਤੇ ਜੇਕਰ ਇਸ ਵਾਰੀ ਤੁਸੀਂ ਹੁਕਮ ਕਰ ਰਹੇ ਹੋ ਕਿ ਸਾਡੇ ਨਾਲ ਕੋਈ ਨਾ ਜਾਵੇ ਤੇ ਸੱਚੇ ਪਾਤਸ਼ਾਹ ਅਸੀਂ ਨਹੀਂ ਜਾਂਦੇ, ਅਸੀਂ ਆਗਿਆ ਲੈ ਕੇ ਤੁਹਾਡੀ ਘਰਾਂ ਨੂੰ ਪਰਤ ਜਾਂਦੇ।
ਹਿਮ ਕਹਿਆ ਇਸ ਲਈ ਕਰ ਗਏ, ਸ੍ਰੀ ਗੁਰਦੇਵ ਸੰਗ ਤਜ ਦਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਬਚਨ ਕਹਿ ਕੇ ਬਹੁਤਿਆਂ ਸਾਰਿਆਂ ਸਿੱਖਾਂ ਨੇ ਸਤਿਗੁਰਾਂ ਤੋਂ ਆਗਿਆ ਲਈ ਹੈ ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਉਹ ਸਿੱਖ ਆਪੋ ਆਪਣੇ ਘਰਾਂ ਨੂੰ ਪਰਤ ਗਏ।
ਪੰਜ ਸੌਰ ਗੁਰੂ ਟਿਗ ਰਹੇ, ਜਿਨੋ ਸੰਗ ਕੋ ਹਟ ਬਹੁ ਗਏ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਐਸੇ ਘੋੜ ਸਵਾਰ ਸਤਿਗੁਰਾਂ ਦੇ ਸਿੱਖ ਸਨ ਜਿਨ੍ਹਾਂ ਨੇ ਉਸ ਵੇਲੇ ਵੀ ਸਤਿਗੁਰਾਂ ਦੇ ਸਾਥ ਨੂੰ ਨਹੀਂ ਛੱਡਿਆ, ਬਹੁਤੇ ਜ਼ਿਆਦਾ ਹੱਟ ਨੂੰ ਧਾਰਨ ਕਰਕੇ ਉਹ ਸਤਿਗੁਰਾਂ ਦੇ ਨਾਲ ਹੀ ਰਹੇ।
ਮਤੀ ਦਾਸ ਇੱਕ ਗੁਰੂ ਦੀਵਾਨ, ਰਹਿਤ ਸਮੀਪ ਸਦੀਵ ਸੁਜਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਮਤੀ ਦਾਸ ਸੀ ਸਿੱਖ ਜਿਹੜਾ ਸਤਿਗੁਰਾਂ ਨੇ ਦੀਵਾਨ ਥਾਪਿਆ ਹੋਇਆ ਸੀ, ਜਿਹੜਾ ਬਹੁਤ ਹੀ ਜ਼ਿਆਦਾ ਸੁਜਾਨ ਸੀ।
ਹਿਰਦੈ ਸ਼ੁੱਧ ਸੇਵਾ ਬਹੁ ਕਰੀ, ਅਜ਼ਮਤ ਲਹੀ ਕੁਮਤ ਪਰ ਹਰੀ।
ਕਵੀ ਜੀ ਲਿਖਦੇ ਨੇ ਕਿ ਮਤੀ ਦਾਸ ਦਾ ਹਿਰਦਾ ਬਿਲਕੁਲ ਸ਼ੁੱਧ ਸੀ। ਇਸ ਤੋਂ ਇਲਾਵਾ ਸਤਿਗੁਰਾਂ ਦੀ ਬਹੁਤੀ ਜਿਆਦਾ ਮਤੀ ਦਾਸ ਨੇ ਸੇਵਾ ਵੀ ਕੀਤੀ, ਆਪਣੀ ਖੋਟੀ ਬੁੱਧ ਨੂੰ ਦੂਰ ਕੀਤਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਤੀ ਦਾਸ ਨੂੰ ਵੱਡੀਆਂ ਕਰਾਮਾਤਾਂ ਮਿਲੀ।
ਗਿਆਨਵਾਨ ਸਮਰਥ ਸਭ ਰੀਤ, ਧੀਰਜ ਆਦ ਬ੍ਰਿੰਦ ਗੁਣ ਚੀਤ।
ਮਤੀ ਦਾਸ ਜੀ ਬਹੁਤ ਹੀ ਜਿਆਦਾ ਗਿਆਨਵਾਨ ਸਨ, ਹਰ ਇੱਕ ਤਰੀਕੇ ਦੇ ਨਾਲ ਸਮਰੱਥ ਪੁਰਸ਼ ਸਨ। ਧੀਰਜ ਵਰਗੇ ਜਿਹੜੇ ਅਨੇਕਾਂ ਹੀ ਦੈਵੀ ਗੁਣ ਨੇ ਉਹ ਇਨ੍ਹਾਂ ਦੇ ਮਨ ਦੇ ਵਿੱਚ ਹਮੇਸ਼ਾ ਨਿਵਾਸ ਕਰਦੇ ਸਨ।
ਦ੍ਰਿੜ ਮਨ ਕਰਕੇ ਸੰਗ ਨ ਤਿਆਗਾ, ਸ੍ਰੀ ਗੁਰ ਦੇਵ ਚਰਨ ਅਨੁਰਾਗਾ।
ਮਤੀ ਦਾਸ ਜੀ ਨੇ ਆਪਣੇ ਮਨ ਨੂੰ ਦ੍ਰਿੜ ਕਰਕੇ ਸਤਿਗੁਰਾਂ ਦੇ ਸਾਥ ਨੂੰ ਨਹੀਂ ਛੱਡਿਆ, ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਆਪਣੀ ਪ੍ਰੀਤੀ ਨੂੰ ਜੋੜ ਕੇ ਰੱਖੇ।
ਦੂਸਰ ਰਹਿਓ ਸੰਗ ਗੁਰ ਦਿੱਤਾ, ਬ੍ਰਿਧ ਕੇ ਬੰਸ ਜਨਮ ਜਨ ਲਿੱਤਾ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਸੀ ਮਤੀ ਦਾਸ, ਦੂਸਰਾ ਨਾਲ ਸਤਿਗੁਰਾਂ ਦੇ ਰਿਹਾ ਗੁਰਦਿੱਤਾ, ਜਿਹੜਾ ਗੁਰਦਿੱਤੇ ਨੇ ਬਾਬਾ ਬੁੱਢਾ ਜੀ ਦੇ ਕੁਲ ਦੇ ਵਿੱਚ ਜਨਮ ਨੂੰ ਧਾਰਨ ਕੀਤਾ।
ਖਸ਼ਟਮ ਥਾਨ ਬ੍ਰਿਧ ਤੇ ਪਾਇਓ, ਰਾਮ ਕੋਇਰ ਜਿਸ ਤੇ ਉਪ ਜਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਤੋਂ ਛੇਵੀਂ ਜਗ੍ਹਾ ਦੇ ਉੱਤੇ ਉਹਨਾਂ ਦੀ ਵੰਸ਼ ਦੇ ਵਿੱਚ ਗੁਰਦਿੱਤਾ ਜੀ ਪੈਦਾ ਹੋਏ ਸਨ।
ਆਰਾਮ ਕੋਇਰ ਜਿਸ ਤੇ ਉਪਜਾਇਓ।
ਇਸ ਤੋਂ ਇਲਾਵਾ ਕਵੀ ਜੀ ਇਹ ਵੀ ਜਾਣਕਾਰੀ ਦਿੰਦੇ ਨੇ ਕਿ ਜਿਹੜੇ ਰਾਮ ਕੋਇਰ ਜੀ ਹੋਏ ਨੇ ਇਸੇ ਹੀ ਗੁਰਦਿੱਤੇ ਦੇ ਸਪੁੱਤਰ ਸਨ, ਜਿਨ੍ਹਾਂ ਦਾ ਬਾਅਦ ਦੇ ਵਿੱਚ ਨਾਮ ਗੁਰਬਖਸ਼ ਸਿੰਘ ਵੀ ਮਸ਼ਹੂਰ ਹੋਇਆ।
ਸਰਬ ਗੁਰਨ ਕੇ ਸੰਗੀ ਰਹੇ, ਕਰਾਮਾਤ ਮੈਂ ਪੂਰਨ ਇਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੀ ਕੁਲ ਐਸੀ ਹੈ ਜਿਹੜੀ ਕੁਲ ਹਮੇਸ਼ਾ ਹੀ ਗੁਰੂ ਘਰ ਦੇ ਨਾਲ ਜੁੜੀ ਰਹੀ।
ਕਰਾਮਾਤ ਮੈਂ ਪੂਰਨ ਹੈ, ਸਾਰੇ ਦੇ ਸਾਰੇ ਜਿੰਨੇ ਵੀ ਬਾਬਾ ਬੁੱਢਾ ਜੀ ਦੀ ਕੁਲ ਦੇ ਵਿੱਚ ਪੈਦਾ ਹੋਏ ਉਹ ਸਾਰੇ ਦੇ ਸਾਰੇ ਵੱਡੇ ਕਰਾਮਾਤੀ ਸਨ। ਜਿਨ ਕੇ ਲੇਸ਼ ਨ ਮੋਹ ਨ ਮਾਇਆ, ਔਰ ਬ੍ਰਹਮ ਗਿਆਨ ਆਨੰਦ ਪਾਇਆ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਦਿੱਤਾ ਜੀ ਐਸੇ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਲੇਸ਼ ਮਾਤਰ ਵੀ ਨਾ ਮੋਹ ਸੀ ਨਾ ਮਾਇਆ ਦਾ ਕੋਈ ਨਿਸ਼ਾਨ ਸੀ, ਔਰ ਬ੍ਰਹਮ ਗਿਆਨੀ ਆਨੰਦ ਪਾਇਆ, ਭਾਵ ਕੇ ਆਨੰਦ ਦੀ ਪ੍ਰਾਪਤੀ ਹੋਈ ਸੀ ਤੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਸੀ।
ਦੋਏ ਸੰਗ ਅਪਰ ਸਿੱਖ ਤੀਨ, ਰਹੇ ਗੁਰੂ ਕੇ ਨਿਕਟ ਪਰ ਬੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਸਿੱਖ ਇਹ ਸਨ ਤੇ ਇਸ ਤੋਂ ਇਲਾਵਾ ਤਿੰਨ ਹੋਰ ਵੀ ਪ੍ਰਵੀਨ ਸਿੱਖ ਸਤਿਗੁਰਾਂ ਦੇ ਨਾਲ ਸਨ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਤੇ ਲਿਖਦੇ ਨੇ ਕਿ ਪੰਜ ਸਿੱਖ ਸਨ, ਪਰ ਦੋ ਦਾ ਨਾਂ ਦਿੰਦੇ ਨੇ, ਇੱਕ ਮਤੀ ਦਾਸ ਦਾ, ਇੱਕ ਬਾਬਾ ਜੀ ਦੀ ਕੁਲ ਦੇ ਵਿੱਚ ਜਿਹੜੇ ਪੈਦਾ ਹੋਏ ਨੇ ਗੁਰਦਿੱਤਾ ਜੀ। ਇਸ ਤੋਂ ਇਲਾਵਾ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਿਆ ਹੋਇਆ ਕਿ ਪੰਜ ਸਿੱਖ ਉਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਅੰਕਿਤ ਕੀਤੇ ਨੇ। ਇਸ ਤਰ੍ਹਾਂ ਦਾ ਬਿਆਨ ਕੀਤਾ ਗਿਆ ਹੈ ਕਿ ਭਾਈ ਮਤੀ ਦਾਸ ਜੀ, ਬਾਬੇ ਕਾ ਗੁਰਦਿੱਤਾ, ਭਾਈ ਦਿਆਲਾ, ਭਾਈ ਉਦਾ ਤੇ ਭਾਈ ਜੈਤਾ, ਇਹ ਜਿਹੜੇ ਪੰਜ ਸਿੱਖ ਨੇ ਉਸ ਵੇਲੇ ਸਤਿਗੁਰਾਂ ਦੇ ਨਾਲ ਰਹੇ ਸਨ।
ਸੈਫ ਦੀਨ ਤੇ ਲੀਨ ਵਿਦਾਈ, ਜ਼ੀਨ ਡਾਰ ਤਿਆਰੀ ਕਰਵਾਈ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੈਫ ਦੀਨ ਤੋਂ ਸਤਿਗੁਰਾਂ ਨੇ ਵਿਦਾਇਗੀ ਲਈ ਹੈ, ਘੋੜੇ ਦੇ ਉੱਤੇ ਕਾਠੀ ਨੂੰ ਪਾਇਆ ਗਿਆ।
ਅਪਰ ਦਾਸ ਨਿਜ ਨਿਜ ਘਰ ਗਏ, ਗੁਰੂ ਪੇਵ ਨਹੀਂ ਜਾਣਤ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਇਹ ਜਿਹੜੇ ਪੰਜ ਸਿੰਘ ਸਨ ਇਹ ਸਤਿਗੁਰਾਂ ਦੇ ਨਾਲ ਰਹੇ ਤੇ ਬਾਕੀ ਆਗਿਆ ਲੈ ਕੇ ਸਤਿਗੁਰਾਂ ਤੋਂ ਆਪੋ ਆਪਣੇ ਘਰਾਂ ਨੂੰ ਪਰਤ ਗਏ।
ਨਹੀਂ ਭੇਵ ਜਾਣਤ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਗੂੜੇ ਤੇ ਗੁੱਝੇ ਭੇਦ ਨੂੰ ਜਿਹੜੇ ਸਿੱਖ ਆਗਿਆ ਲੈ ਕੇ ਗਏ ਨੇ ਉਹ ਸਮਝ ਨਹੀਂ ਸਕੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਇਸ ਪੋਥੀ ਦੀ ਸਮਾਪਤੀ ਕਰਦੇ ਨੇ। ਮੈਂ ਦਸਵੀਂ ਪੋਥੀ ਦੀ آپ جی دے سامنے کتھا کر رہا سی. اس جگہ دے اتے کبھی جی نے اپنی دسویں پوتھی دی سماپتی کیتی ہے. اگوں گیارویں پوتھی دے وچ جیڑی ستگراں دی اگلی کتھا ہے او میں ساتھ سنگت دے سنمکھ بیان کردا.
کتک سور نرنگ کے جہ کہ کھوج تھان دیش بدیشن گرام پور بوجے نام بخان.
گرنتھاکار پائی سنتوک سنگھ جی لکھتے نے کہ کافی سارے جڑے گھوڑ سوار سینک نے او اورنگزیب دے حکم دے نال ستگرو تیگ بہادر جی نو جگہ جگہ دے اتے لب رہے نے. دیشاں دیشاں دے وچ پاو کے علاقیاں علاقیاں دے وچ او پھر دے نے ستگراں دے نام نو پوچھ کے لب دے نے.
سری گور تیگ بہادر ہیرے سنو کدوں کس تھالی اس بیرے.
بادشاہ دے سینک سارے نو پوچھ دے نے کہ ستگرو تیگ بہادر نو کسے نے دیکھیا ہوئے یا کسے نے کسے جگہ تے آن دی انہاں دی خبر پائی ہوئے.
کت تے آوت کت کو جاتے کرو بتاون تن کی باتے.
سارے نو پوچھ دے نے کہ جے کر ستگرو تیگ بہادر نو کسے نے دیکھیا ہوئے او بھی دسے, جے کر انہاں دے بارے کوئی گل سنی ہوئے او بھی دسی جاوے, اس تو علاوہ کتے آندے جا جاندے انہاں نو دیکھیا ہوئے تے ضرور دسیا جاوے.
سری گور کی مایا برماتے پکھے سنے جن سے نہ ملاتے.
پر گرنتھاکار پائی سنتوک سنگھ جی لکھدے نے کہ ستگراں دی مایا نے ایسا پرمایا پکھے سنے جن سے نہ ملاتے. پاو کے جنہاں نے درشن کیتا یا سنیا سی انہاں منکھاں دے نال انہاں دا ملاپ ہی نہ ہویا. پاو کے انہاں نو پوچھدے نے جنہاں نے نہ ستگراں نو دیکھیا سی تے نہ ستگراں دے بارے کچھ سنیا سی, جنہاں نے دیکھیا سی جنہاں نے ستگراں دا درشن کیتا سی یا جنہاں نو پتا سی انہاں دے نال پاوی نے ملاپ ہی نہ ہون دیتا. پاو کے ستگراں دی مایا ایسی ورتی انہاں دے نال ملاپ ہی نہیں ہوندا جنہاں نے ستگراں نو دیکھیا ہوندا یا ستگراں دے بارے جنہاں نو کچھ پتا ہوندا.
آدی آنند پور دوابا دیش ماجے مانج بلوک یشیش.
آنند پور نو تے دوابے دے علاقے نو اینا سارے سپاہیاں نے گا ماریا, اس تو علاوہ ماجے دے علاقے نو بھی بہت چنگے طریقے دے نال مانجیا پاو کے بہت زیادہ ماجے دے وچ بھی پال کیتی گئی.
گر کہلور یاد بہتان بوجت بچرت نام بخان.
کہلور دی ریاست دے وچ پاو کے بلاسپور دے وچ بھی بڑا لبیا گیا. بوجت بچرت نام بخان ستگراں نو لب دے پھر دے نے, انہاں دے بارے پچھ پڑتال کر دے پھر دے نے ستگراں دے نام دا بیان کر کر کے.
سری نانک مسنند بسالا تس پر استھت جو اس کالا.
سپاہی سارے نو سنا کے کہندے نے کہ ستگرو نانک دے سچے پاتشاہ جی دے سنگھاسن دے اتے جیڑا گرو ایس ویلے بیٹھا ہویا سانو او دا پتا دیو.
شاہ تلاش کرت ہے تس کی بچرت سود لے بے سب دش کی.
سارے نو کہندے نے کہ بادشاہ اس گرو دی تلاش کر رہا ہے جیڑا گرو نانک دی جگہ دے اتے بیٹھا ہویا, اسی ہر ایک جگہ دے اتے پھر پھر کے پچھ پڑتال کر رہے ہیں.
جس کے دوریو ہوئے کب آئے سو اب ہم کو دے بتائے.
سپاہی کہندے نے کہ جے کر کدے کسے ویلے کسے دے گھر دے وچ آن کے اس گرو نے پناہ لئی ہوئے اس ویلے پاوے او دے گھر دے وچ نہ وی ہوئے تاں وی سانو او دی خبر ضرور او دےوے جدے کر کدے ٹھہرے ہون.
نہ تاں گر جانیو جب جائے پاتشاہ تے دے سجائے.
اس کر کے سارے نو تاڑنا کر کے بادشاہ دے سپاہی کہندے نے کہ جدوں گرو نو پھڑ لیا گیا تے پھر جدوں پتہ لگا کہ فلانے دے گھر دے وچ اس موقع ایک گرو ٹھہرا سی تے پھر جدوں گرو نو پھڑ لیا جاوے گا پھر بادشاہ دے والوں انہاں نو وڈیاں سزاواں دتیاں جان گیاں.
اتیادک کہہ کر پور گرامن
ਕਹੂ ਬਲੋਕਤ ਹਿੰਦਣ ਤਾਮਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਬਹੁਤਿਆਂ ਸਾਰਿਆਂ ਪਿੰਡਾਂ ਦੇ ਵਿੱਚ ਤੇ ਨਗਰਾਂ ਦੇ ਵਿੱਚ ਫੈਲਾਈਆਂ ਗਈਆਂ ਨੇ। ਕਹੂ ਬਿਲੋਕਤ ਹਿੰਦਨ ਤਾਮਣ, ਇਸ ਤੋਂ ਇਲਾਵਾ ਹਿੰਦੂਆਂ ਦੇ ਬਹੁਤੇ ਸਾਰੇ ਘਰਾਂ ਦੀ ਤਲਾਸ਼ੀ ਵੀ ਲਈ ਗਈ।
ਸੰਗਤ ਮੈਂ ਬਹੁਤ ਤਰਾਸ ਬਖਾਨ, ਗੁਰੂ ਬਤਾਵੋ ਜਹ ਤੁਮ ਜਾਣੈ।
ਇਸ ਤੋਂ ਇਲਾਵਾ ਗੁਰੂ ਦੀ ਜਿਹੜੀ ਸੰਗਤ ਸੀ, ਭਾਵ ਕੇ ਜਿਹੜੇ ਗੁਰੂ ਦੇ ਸਿੱਖ ਸਨ, ਉਹਨਾਂ ਨੂੰ ਬਹੁਤਾ ਜਿਆਦਾ ਡਰ ਦਿੱਤਾ ਗਿਆ। ਡਰ ਦੇ ਕੇ ਕਹਿੰਦੇ ਨੇ ਗੁਰੂ ਬਤਾਵੋ ਜਹ ਤੁਮ ਜਾਣੈ, ਭਾਵ ਕੇ ਗੁਰੂ ਦੇ ਬਾਰੇ ਦੱਸੋ ਕਿ ਗੁਰੂ ਇਸ ਵੇਲੇ ਕਿੱਥੇ ਲੁਕੇ।
ਮਾਇਆ ਤੇ ਮੋਹਤ ਮਨ ਹੋਏ, ਗੁਰ ਦਿਸ਼ ਗਏ ਨ ਦਰਸ਼ਨ ਜੋਏ।
ਭਾਵ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ ਨੇ ਐਸਾ ਸਾਰਿਆਂ ਸਿਪਾਹੀਆਂ ਦੇ ਮਨਾਂ ਨੂੰ ਭਰਮਾ ਦਿੱਤਾ ਹੈ ਕਿ ਜਿਹੜੇ ਪਾਸੇ ਸਤਿਗੁਰੂ ਜੀ ਠਹਿਰੇ ਹੋਏ ਨੇ ਉਸ ਪਾਸੇ ਇਹ ਗਏ ਹੀ ਨਹੀਂ।
ਤਿਖੇ ਸੁਣੇ ਜਿਣ ਮਿਲੇ ਨ ਤਿੰਨ ਕੋ, ਕਿਉਂ ਕਰ ਖੋਜ ਪਾਏ ਗੁਰ ਤਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੀ ਤੇ ਗੱਲ ਇਹ ਹੈ ਕਿ ਜਿਹੜੇ ਪਾਸੇ ਸਤਿਗੁਰੂ ਜੀ ਗਏ ਸਨ, ਰੁਕੇ ਸਨ, ਉਸ ਪਾਸੇ ਸਬੱਬ ਦੇ ਨਾਲ ਇਹ ਗਏ ਹੀ ਨੇ। ਤੇ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਪੁੱਛਦੇ ਨੇ ਉਹ ਐਸੇ ਮਨੁੱਖਾਂ ਨੂੰ ਪੁੱਛਦੇ ਨੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਦੇਖਿਆ ਹੀ ਨਹੀਂ ਹੁੰਦਾ, ਜਿਹੜੇ ਮਿਲੇ ਹੀ ਨਹੀਂ। ਐਸ ਵੇਰੀ ਉਹਨਾਂ ਨੂੰ ਪੁੱਛਿਆ, ਕਿਉਂ ਕਰ ਖੋਜ ਪਾਏ ਗੁਰ ਤਨ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਕਰਕੇ ਫਿਰ ਗੁਰੂ ਜੀ ਦੇ ਸਰੀਰ ਨੂੰ ਇਹ ਜਿਹੜੇ ਸੈਨਿਕ ਨੇ ਉਹ ਕਿਵੇਂ ਲੱਭ ਸਕਦੇ ਸੀ।
ਸੈਫ ਦੀਨ ਤੇ ਲੀਨ ਬਿਦਾਈ, ਕਰ ਜੋਰੇ ਤਿੰਨ ਗਰੀਬ ਨਿਵਾਈ।
ਸਤਿਗੁਰੂ ਤੇਗ ਬਹਾਦਰ ਜੀ ਨੇ ਸੈਫ ਦੀਨ ਤੋਂ ਵਿਦਾਇਗੀ ਲਈ ਹੈ। ਹੱਥ ਜੋੜ ਕੇ ਸੈਫ ਦੀਨ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਧੌਣ ਨੂੰ ਚੁਕਾਇਆ।
ਸਿਮਰੋ ਦਾਸ ਜਾਣ ਕਰ ਮੋਹੀ, ਬੂਝੋ ਕਬ ਦਰਸ਼ਨ ਪੁਨ ਹੋਹੀ।
ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਹੱਥ ਜੋੜ ਕੇ ਅਰਜ ਕੀਤੀ ਸੈਫ ਦੀਨ ਨੇ, ਕਹਿੰਦਾ ਕਿ ਸੱਚੇ ਪਾਤਸ਼ਾਹ ਆਪਣਾ ਦਾਸ ਜਾਣ ਕੇ ਮੈਨੂੰ ਯਾਦ ਕਰਦੇ ਰਹੋ, ਕਦੇ ਭੁੱਲਿਓ ਨਾ। ਫਿਰ ਕਹਿੰਦਾ ਕਬ ਦਰਸ਼ਨ ਪੁਨ ਹੇਰੀ, ਹੇ ਸੱਚੇ ਪਾਤਸ਼ਾਹ ਦੁਬਾਰਾ ਤੁਹਾਡਾ ਕਦੋਂ ਫਿਰ ਮੈਨੂੰ ਦਰਸ਼ਨ ਹੋਵੇਗਾ।
ਸੁਣ ਸ੍ਰੀ ਤੇਗ ਬਹਾਦਰ ਪਾਖਾ, ਕਰੀ ਪੂਰ ਮਿਲਵੇ ਅਬੇਲਾਖਾ।
ਜਦੋਂ ਸੈਫ ਦੀਨ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਸੈਫ ਦੀਨ, ਤੇਰੇ ਮਨ ਦੀ ਜਿਹੜੀ ਇੱਛਾ ਸੀ ਅਸੀਂ ਉਸ ਨੂੰ ਪੂਰਿਆਂ ਕਰ ਦਿੱਤਾ।
ਤਰੋ ਧਿਆਨ ਹੀ ਦਰਸ਼ਨ ਮੋਰਾ, ਬਣੋ ਸਹਾਇਕ ਜਹ ਕਹ ਤੋਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਸ ਹੁਣ ਤੂੰ ਸਾਡੇ ਸਰੂਪ ਦਾ ਧਿਆਨ ਧਾਰਨ ਕਰਿਆ ਕਰ, ਇਹੀ ਮੇਰਾ ਦਰਸ਼ਨ ਹੈ ਤੇ ਜਿੱਥੇ ਕਿੱਥੇ ਤੇਰਾ ਮੈਂ ਸਹਾਇਕ ਬਣਾਂਗਾ।
ਇਮ ਦੇ ਤੀਰਜ ਕੀਨ ਪਿਆਨਾ, ਇਹ ਨਗਰ ਇੱਕ ਨਾਮ ਸਮਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਸੈਫ ਦੀਨ ਨੂੰ ਧੀਰਜ ਦਿੱਤਾ ਹੈ। ਇਹ ਨਗਰ ਇੱਕ ਨਾਮ ਸਮਾਨਾ, ਭਾਵ ਕੇ ਇੱਕ ਲਾਗੇ ਹੀ ਨਗਰ ਸੀ ਜਿਸ ਨਗਰ ਦਾ ਨਾਮ ਸੀ ਸਮਾਨਾ। ਪਟਿਆਲੇ ਦੀ ਰਿਆਸਤ ਦੇ ਵਿੱਚ ਇਹ ਨਗਰ ਹੈ ਸਮਾਣਾ। ਇਸ ਤੋਂ ਇਲਾਵਾ ਹੁਣ ਜਿਹੜਾ ਸੈਫ ਦੀਨ ਨੇ ਪਿੰਡ ਵਸਾਇਆ ਸੀ ਜਿਹਦਾ ਨਾਮ ਕਵੀ ਸੰਤੋਖ ਸਿੰਘ ਜੀ ਨੇ ਸੈਫਾਬਾਦ ਦੱਸਿਆ ਹੈ, ਇਹ ਵੀ ਪਟਿਆਲੇ ਦੀ ਰਿਆਸਤ ਦੇ ਵਿੱਚ ਹੀ ਪੈਂਦਾ ਹੈ, ਪਰ ਅੱਜ ਕੱਲ ਇਸ ਦਾ ਜਿਹੜਾ ਨਾਮ ਹੈ ਉਹ ਬਦਲ ਗਿਆ ਹੈ। ਬਹਾਦਰਗੜ੍ਹ ਇਸ ਜਗ੍ਹਾ ਨੂੰ ਆਖਿਆ ਜਾਂਦਾ ਹੈ ਜਿਹਨੂੰ ਕਿ ਪਹਿਲਾਂ ਸੈਫਾਬਾਦ ਆਖਿਆ ਜਾਂਦਾ ਸੀ। ਇਹ ਬਹਾਦਰਗੜ੍ਹ ਤੇ ਜਿਹੜਾ ਸਮਾਣਾ ਹੈ ਇਹ ਦੋਵੇਂ ਨਗਰ ਪਟਿਆਲੇ ਦੀ ਰਿਆਸਤ ਦੇ ਵਿੱਚ ਹੀ ਪੈਂਦੇ ਨੇ।
ਬ੍ਰਿੰਦ ਪਠਾਨ ਤਾਂ ਸਰਦਾਰ, ਗਮਨ ਸੇਵਕਾ ਪਰ ਅਸਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਾਣੇ ਦੇ ਵਿੱਚ ਬਹੁਤੇ ਸਾਰੇ ਪਠਾਨ ਸਰਦਾਰ ਰਹਿੰਦੇ ਸਨ, ਜਿਹੜੇ ਜਦੋਂ ਵੀ ਕਿਤੇ ਜਾਂਦੇ ਸਨ ਤੇ ਪਾਲਕੀਆਂ ਦੇ ਉੱਤੇ ਅਸਵਾਰ ਹੋ ਕੇ ਜਾਇਆ ਕਰਦੇ ਸਨ।
ਲਗ ਲਗ ਦੁਰਗ ਪੁੰਜ ਬਣਵਾਏ, ਬਸੈ ਭੋਗ ਭੋਗਤ ਸਮੁਦਾਏ।
ਇਹ ਜਿਹੜੇ ਵੱਡੇ ਅਮੀਰ ਪਠਾਨ ਰਹਿੰਦੇ ਸਨ ਸਮਾਣੇ ਨਗਰ ਦੇ ਵਿੱਚ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੇ ਛੋਟੇ ਇਹਨਾਂ ਨੇ ਆਪੋ ਆਪਣੇ ਬਹੁਤ ਸਾਰੇ ਕਿਲੇ ਬਣਾਏ ਹੋਏ ਸਨ ਤੇ ਆਪਣੇ ਘਰਾਂ ਦੇ ਵਿੱਚ ਬੜੇ ਸੁਖਾਂ ਦੇ ਵੱਡੇ ਭੋਗਾਂ ਨੂੰ ਭੋਗਦੇ ਹੋਏ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਲੰਘਾ ਰਹੇ ਸਨ। ਤਿਸ ਪੁਰ ਸਨ ਮੁਖ ਸ੍ਰੀ ਗੁਰ ਹੋਏ ਗਮਨ ਜਾਏ ਸਮਾਰਗ ਜੋਏ। ਸਤਿਗੁਰੂ ਤੇਗ ਬਹਾਦਰ ਜੀ ਸਮਾਣੇ ਦੇ ਵਿੱਚ ਪਹੁੰਚੇ ਨੇ, ਬੜੇ ਚੰਗੇ ਸੋਹਣੇ ਰਸਤੇ ਦੇ ਉੱਤੇ ਚੱਲ ਕੇ ਜਾ ਪਹੁੰਚੇ।
ਆਪ ਤੁਰੰਗ ਬਲੀ ਅਸਵਾਰ ਪੰਚੇ ਗਮਨ ਮਾਰਗ ਲਾਰ।
ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਬਲੀ ਘੋੜੇ ਦੀ ਸਵਾਰੀ ਕੀਤੀ ਹੋਈ ਹੈ ਤੇ ਜਿਹੜੇ ਸਤਿਗੁਰਾਂ ਦੇ ਸੰਗੀ ਨਾਲ ਪੰਜ ਸਿੰਘ ਨੇ ਉਹ ਵੀ ਕਤਾਰ ਦੇ ਵਿੱਚ ਸਤਿਗੁਰਾਂ ਦੇ ਪਿੱਛੇ ਆ ਰਹੇ ਨੇ।
ਸ਼ਹਿਰ ਸਮਾਣੇ ਪਹੁੰਚੇ ਜਾਏ ਕਿਤਕ ਸਿੱਖ ਮਿਲ ਗਏ ਪੁਨ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਾਣੇ ਸ਼ਹਿਰ ਦੇ ਵਿੱਚ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਪਹੁੰਚੇ ਤੇ ਕਾਫੀ ਸਾਰੇ ਸਿੱਖ ਉਸ ਵੇਲੇ ਸਤਿਗੁਰਾਂ ਨੂੰ ਆਣ ਕੇ ਮਿਲੇ।
ਅਰਪੀ ਭੇਟ ਬੰਦਨਾ ਕੀਨ ਪੂਰੀ ਕਾਮਨਾ ਦਰਸ਼ਨ ਲੀਨ।
ਬਹੁਤਿਆਂ ਸਿੱਖਾਂ ਨੇ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ, ਆਪਣੇ ਮਨ ਦੀ ਕਾਮਨਾ ਨੂੰ ਪੂਰਿਆਂ ਕੀਤਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਵੀ ਅਰਪਣ ਕੀਤੀ।
ਤਿੰਨ ਸਮੇਤ ਹੋਏ ਥਲ ਕੋ ਹੇਰਾ ਪੁਰ ਤੇ ਵਹਿਰ ਜਾਏ ਕੀਆ ਡੇਰਾ।
ਉਹਨਾਂ ਸਾਰਿਆਂ ਦੇ ਸਮੇਤ ਚੰਗੀ ਜਗ੍ਹਾ ਨੂੰ ਲੱਭਿਆ ਗਿਆ ਹੈ ਤੇ ਫਿਰ ਸਤਿਗੁਰਾਂ ਨੇ ਪੁਰੀ ਤੋਂ ਬਾਹਰ ਵਾਰ ਹੀ ਆਪਣੇ ਡੇਰੇ ਨੂੰ ਲਾ ਲਿਆ।
ਖਾਣ ਪਾਣ ਸਗਰੋ ਤਹ ਕਰਕੇ ਥੇਰੇ ਪ੍ਰਿਯੰਕ ਪੀਠ ਪਰ ਚਰਕੇ।
ਖਾ ਪੀ ਕੇ ਫਿਰ ਵਿਸਰਾਮ ਕੀਤਾ ਹੈ, ਸਤਿਗੁਰੂ ਜੀ ਭਾਵ ਕੇ ਮੰਜੇ ਦੀ ਪਿੱਠ ਦੇ ਉੱਤੇ ਬਿਰਾਜੇ।
ਤਾਹਾਂ ਪਠਾਨ ਏਕ ਸਰਦਾਰ ਸਤਿਗੁਰ ਮਹਿਮਾ ਲਖੈ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਾਣੇ ਦੇ ਵਿੱਚ ਇੱਕ ਵੱਡਾ ਪਠਾਨ ਸਰਦਾਰ ਰਹਿੰਦਾ ਸੀ ਜਿਹੜਾ ਕਿ ਸਤਿਗੁਰਾਂ ਦੀ ਮਹਿਮਾ ਨੂੰ ਜਾਣਦਾ ਸੀ।
ਸੈਫ ਅਧੀਨ ਟਿਗ ਬਾਸ ਚੁਮਾਸੇ ਤਾਂ ਵੀ ਇਹ ਗਯੋ ਹੋ ਤੋ ਗੁਰ ਪਾਸੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਸੈਫਾਬਾਦ ਦੇ ਵਿੱਚ ਸੈਫ ਦੀਨ ਦੇ ਕੋਲ ਸਤਿਗੁਰੂ ਜੀ ਚੁਮਾਸੇ ਦੇ ਦਿਨਾਂ ਦੇ ਵਿੱਚ ਟਿਕੇ ਸਨ, ਉਸ ਵੇਲੇ ਇਸ ਸਮਾਣੇ ਦੇ ਵੱਡੇ ਪਠਾਨ ਨੇ ਬਹੁਤੀ ਵਾਰੀ ਸਤਿਗੁਰਾਂ ਦਾ ਜਾ ਕੇ ਦਰਸ਼ਨ ਕੀਤਾ ਸੀ। ਇਸ ਜਗ੍ਹਾ ਦੇ ਉੱਤੇ ਭਾਵੇਂ ਕਿ ਇਸ ਪਠਾਨ ਦਾ ਨਾਮ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਨਹੀਂ ਕੀਤਾ, ਪਰ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਇਸ ਦਾ ਨਾਮ ਲਿਖਿਆ ਗਿਆ ਹੈ ਮੁਹੰਮਦ ਬਖਸ਼। ਭਾਵ ਕਿ ਤਵਾਰੀਖ ਖਾਲਸਾ ਦੇ ਕਰਤਾ ਨੇ ਇਸ ਪਠਾਨ ਦਾ ਨਾਮ ਮੁਹੰਮਦ ਬਖਸ਼ ਲਿਖਿਆ ਹੋਇਆ ਕਿ ਮੁਹੰਮਦ ਬਖਸ਼ ਨਾਮ ਸੀ ਜਿਹੜਾ ਉਸ ਵੇਲੇ ਪਠਾਨ ਸਮਾਣੇ ਦੇ ਵਿੱਚ ਸਤਿਗੁਰਾਂ ਨੂੰ ਮਿਲਿਆ।
ਇੱਕ ਦੋਏ ਦਿਨ ਸਮੀਪ ਤਹ ਰਹਿਓ ਪ੍ਰਵਤਾ ਸ਼ੀਲ ਪੇਵ ਗੁਰ ਲਹਿਓ।
ਇੱਕ ਦੋ ਦਿਨਾਂ ਤੱਕ ਲਗਾਤਾਰ ਇਹ ਸਤਿਗੁਰਾਂ ਦਾ ਜਾ ਕੇ ਦਰਸ਼ਨ ਸੈਫਾਬਾਦ ਦੇ ਵਿੱਚ ਕਰਦਾ ਰਿਹਾ, ਸਤਿਗੁਰਾਂ ਦੀ ਪ੍ਰਭਤਾ ਨੂੰ ਭਾਵ ਕੇ ਵਡਿਆਈ ਨੂੰ ਤੇ ਸ਼ੀਲ ਸੁਭਾਅ ਨੂੰ ਤੇ ਚੰਗੇ ਭੇਦ ਨੂੰ ਇਹ ਸਮਝ ਗਿਆ ਸੀ। ਇਸ ਕਰਕੇ ਸਤਿਗੁਰਾਂ ਦੇ ਵਾਸਤੇ ਇਹਦੇ ਮਨ ਦੇ ਵਿੱਚ ਭਾਵਨਾ ਸੀ।
ਤਿਸ ਨੇ ਸੁਣਿਓ ਇਹਾਂ ਚੱਲ ਆਏ ਡੇਰਾ ਵਹਿਰ ਕਰਿਓ ਕਿਸ ਥਾਏ।
ਇਸ ਮੁਹੰਮਦ ਬਖਸ਼ ਪਠਾਨ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਸਮਾਣੇ ਦੇ ਲਾਗੇ ਪਹੁੰਚੇ ਨੇ ਤੇ ਨਗਰ ਤੋਂ ਬਾਹਰ ਵਾਰ ਹੀ ਉਹਨਾਂ ਨੇ ਆਪਣਾ ਡੇਰਾ ਲਾਇਆ ਹੈ।
ਗਮਨਿਓ ਲੇ ਅਕੋਰ ਤਬ ਨੀਕੀ ਸੇਵਾ ਹੇਤ ਉਮੰਗ ਕਰ ਹੀ ਕੀ।
ਉਸੇ ਵੇਲੇ ਪਠਾਨ ਸਤਿਗੁਰਾਂ ਦੇ ਵਾਸਤੇ ਚੰਗੀ ਭੇਟਾ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਗਿਆ ਹੈ।
ਸੇਵਾ ਹੇਤ ਉਮੰਗ ਕਰ ਹੀ ਕੀ
ਕਹਿਣ ਤੋਂ ਪਾਵੇ ਹੈ ਕਿ ਹਿਰਦੇ ਦੀ ਪ੍ਰੇਮ ਤੇ ਭਾਵਨਾ ਨੂੰ ਟਿਕਾ ਕੇ ਉਹ ਸਤਿਗੁਰਾਂ ਦੀ ਸੇਵਾ ਦੇ ਵਾਸਤੇ ਕੋਲ ਪਹੁੰਚੇ।
ਦਸ ਕਸਾਂਗ ਨਰ ਲੇ ਕਰ ਗਯੋ ਆਏ ਸਮੀਪੀ ਨਮਰੀ ਪਾਇਓ।
ਵੱਡਾ ਅਮੀਰ ਆਦਮੀ ਸੀ ਪਠਾਨ, ਆਪਣੇ 10 ਨੌਕਰਾਂ ਨੂੰ ਨਾਲ ਲੈ ਕੇ ਗਿਆ ਹੈ। ਬੜੀ ਹੀ ਨਿਮਰਤਾ ਦੇ ਨਾਲ ਉਹਨੇ ਸਤਿਗੁਰਾਂ ਦਾ ਜਾ ਕੇ ਦਰਸ਼ਨ ਕੀਤਾ।
ਕਿਰਪਾ ਦ੍ਰਿਸ਼ਟ ਸ੍ਰੀ ਤੇਗ ਬਹਾਦਰ ਬੂਝਤ ਕੁਸ਼ਲ ਬਿਠਾਇਓ ਸਾਦਰ।
ਸਤਿਗੁਰੂ ਤੇਗ ਬਹਾਦਰ ਜੀ ਨੇ ਮਿਹਰ ਦੀ ਨਜ਼ਰ ਦੇ ਨਾਲ ਉਸ ਪਠਾਨ ਨੂੰ ਤੱਕਿਆ ਹੈ ਤੇ ਫਿਰ ਸਤਿਗੁਰਾਂ ਨੇ ਸਤਿਕਾਰ ਦੇ ਨਾਲ ਆਪਣੇ ਲਾਗੇ ਬਿਠਾਇਆ ਤੇ ਸੁਖ ਸਾਂਦ ਦੀ ਖਬਰ ਪੁੱਛੀ।
ਹੱਥ ਜੋੜ ਕਰ ਕਹਿਓ ਪਠਾਨ
ਮੋਹ ਪਰ ਰਾਵਰ ਕਰਮ ਮਹਾਨ।
ਹੱਥ ਜੋੜ ਕੇ ਮੁਹੰਮਦ ਬਖਸ਼ ਪਠਾਨ ਨੇ ਅਰਜ ਕੀਤੀ ਹੈ, ਕਹਿੰਦਾ ਮੋਹ ਪਰ ਰਾਵਰ ਕਰਮ ਮਹਾਨ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਤੇ ਤੁਹਾਡਾ ਬੜਾ ਕਰਮ ਹੈ, ਬੜੀ ਬਖਸ਼ਿਸ਼ ਹੈ।
ਟਿਕਤ ਪ੍ਰਫੁੱਲਤ ਪਾ ਮਨ ਮੇਰਾ, ਜਥਾ ਕਮਲ ਸੂਰਜ ਕੋ ਹੀਰਾ।
ਹੱਥ ਜੋੜ ਕੇ ਪਠਾਨ ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਹਾਡਾ ਦਰਸ਼ਨ ਕਰਕੇ ਮੇਰਾ ਮਨ ਪ੍ਰਫੁੱਲਤ ਹੋ ਗਿਆ, ਮਾਨੋ ਕਿ ਤੁਹਾਡਾ ਜਿਹੜਾ ਦਰਸ਼ਨ ਹੈ ਉਹ ਸੂਰਜ ਵਰਗਾ ਹੈ, ਤੇ ਮੇਰਾ ਜਿਹੜਾ ਹਿਰਦਾ ਹੈ ਉਹ ਕਮਲ ਦੇ ਵਰਗਾ ਹੈ, ਪਾਉ ਕਿ ਤੁਹਾਡਾ ਸੂਰਜ ਸਮਾਨ ਦਰਸ਼ਨ ਕਰਕੇ ਮੇਰੇ ਹਿਰਦੇ ਦਾ ਕਮਲ ਪ੍ਰਫੁੱਲਤ ਹੋ ਗਿਆ, ਖਿੜ ਗਿਆ।
ਪੀਰਨ ਪੀਰ ਮਹਾ ਦਰਵੇਸ਼, ਸੂਰਤ ਜਨ ਖੁਦਾਏ ਕੀ ਬੇਸ਼।
ਕਹਿੰਦਾ ਤੁਸੀਂ ਪੀਰਾਂ ਦੇ ਪੀਰ ਹੋ, ਤੁਸੀਂ ਬਹੁਤ ਵੱਡੇ ਮਹਾ ਦਰਵੇਸ਼ ਹੋ, ਸੂਰਤ ਜਨ ਖੁਦਾਏ ਕੀ ਬੇਸ਼, ਜੇਕਰ ਦਰਸ਼ਨ ਕਰਨਾ ਹੋਵੇ ਖੁਦਾ ਦਾ ਤੇ ਤੁਹਾਡੀ ਸੂਰਤ ਹੀ ਖੁਦਾ ਦਾ ਦਰਸ਼ਨ ਹੈ, ਭਾਵ ਕੇ ਖੁਦਾ ਦਾ ਸਰੂਪ ਤੁਹਾਡਾ ਹੀ ਸਰੂਪ ਹੈ।
ਮਾਮ ਗ੍ਰਹਿ ਮੈਂ ਅਵ ਸੇਵਰ ਉਤਾਰੋ, ਸਭ ਸੇਵਾ ਮੈਂ ਕਰੋ ਸੁਖਾਰੋ।
ਕਹਿੰਦਾ ਕਿ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਆਪਣੇ ਡੇਰੇ ਨੂੰ ਲਾਓ, ਮੈਂ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਸੇਵਾ ਕਰਾਂਗਾ।
ਕੋ ਦਿਨ ਬਸੋ ਮਿਹਰ ਕੋ ਕਰੀਏ, ਸੈਫ ਦੀਨ ਸਮਦਾਸ ਵਿਚਰੀਏ।
ਮੁਹੰਮਦ ਬਖਸ਼ ਪਠਾਨ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਆਪਣਾ ਡੇਰਾ ਲਾਓ, ਸੱਚੇ ਪਾਤਸ਼ਾਹ ਮੇਰੇ ਤੇ ਮਿਹਰਬਾਨਗੀ ਕਰੋ, ਜਿਸ ਤਰ੍ਹਾਂ ਤੁਸੀਂ ਸੈਫ ਦੀਨ ਨੂੰ ਨਿਹਾਲ ਕੀਤਾ, ਮੈਨੂੰ ਵੀ ਤੁਸੀਂ ਉਹਦੇ ਵਰਗਾ ਆਪਣਾ ਦਾਸ ਸਮਝੋ।
ਸ੍ਰੀ ਗੁਰ ਕਹਿਓ ਟਿਕਿਓ ਅਬ ਡੇਰਾ, ਆਪ ਆਏ ਕਰ ਦਰਸ਼ਨ ਹੀਰਾ।
ਜਦੋਂ ਉਸਨੇ ਬੇਨਤੀ ਕੀਤੀ ਕਿ ਮੇਰੇ ਘਰ ਚੱਲੋ, ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਸਾਡਾ ਡੇਰਾ ਲੱਗਿਆ ਹੋਇਆ, ਇੱਥੋਂ ਡੇਰੇ ਨੂੰ ਕਾਹਦੇ ਵਾਸਤੇ ਚੁੱਕੀਏ, ਇਸ ਤੋਂ ਇਲਾਵਾ ਤੇਰੇ ਮਨ ਦੀ ਜਿਹੜੀ ਕਾਮਨਾ ਸੀ ਉਹ ਵੀ ਪੂਰੀ ਹੋ ਗਈ ਹੈ, ਤੂੰ ਇੱਥੇ ਆਣ ਕੇ ਸਾਡਾ ਦਰਸ਼ਨ ਕਰ ਹੀ ਲਿਆ।
ਨਹੀਂ ਮੁਕਾਮ ਕਰਨ ਕੋ ਬਾਂਛੇ, ਆਗੇ ਗਵਣ ਕਰਨ ਕੀ ਕਾਛੇ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਹੁਤਾ ਦੇਰ ਤੇ ਅਸੀਂ ਇੱਥੇ ਰੁਕਣਾ ਵੀ ਨਹੀਂ ਹੈ ਸਮਾਣੇ ਦੇ ਵਿੱਚ, ਇਸ ਕਰਕੇ ਤੇਰੇ ਘਰ ਦੇ ਵਿੱਚ ਹੁਣ ਕੀ ਜਾ ਕੇ ਲੈਣਾ।
ਆਗੇ ਗਮਨ ਕਰਨ ਕੀ ਕਾਂਛੇ,
ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਇੱਛਾ ਹੈ ਨਾ ਇੱਥੋਂ ਅੱਗੇ ਜਾਣ ਦੀ ਹੈ, ਅਸੀਂ ਇੱਥੇ ਬਹੁਤੀ ਦੇਰ ਰੁਕਣਾ ਨਹੀਂ।
ਹਿਰਦੈ ਲਾਲ ਸਾ ਪੂਰਨ ਕਰੀਏ, ਮਿਲੇ ਆਣ ਸੁਣ ਕੇ ਇਸ ਕਰੀਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਹਿਰਦੇ ਦੀ ਲਾਲਸਾ ਪੂਰੀ ਹੋ ਗਈ ਹੈ, ਤੂੰ ਘਰੋਂ ਆਣ ਕੇ ਸਾਡਾ ਇੱਥੇ ਦਰਸ਼ਨ ਕਰ ਲਿਆ।
ਪਾਉ ਵਿਸਾਲ ਤੋਹੇ ਮੈਂ ਹੇਰਾ, ਸਮਹੀ ਪਾਇਓ ਕਰਨ ਗ੍ਰਹਿ ਡੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵੱਡੇ ਪ੍ਰੇਮ ਨੂੰ ਅਸੀਂ ਜਾਣ ਲਿਆ ਹੈ,
ਸਮਹੀ ਪਾਇਓ ਕਰਨ ਗ੍ਰਹਿ ਡੇਰਾ,
ਭਾਵ ਕਿ ਤੇਰੇ ਘਰ ਡੇਰਾ ਕਰਨ ਦੇ ਬਰਾਬਰ ਹੀ ਹੁਣੇ ਗੱਲ ਹੋ ਗਈ ਹੈ, ਤੂੰ ਇਹੀ ਸਮਝ ਕੇ ਮੇਰੇ ਘਰ ਦੇ ਵਿੱਚ ਡੇਰਾ ਲੱਗਾ।
ਇਸ ਪ੍ਰਕਾਰ ਕਹਿ ਇੱਕ ਦੋਏ ਬੇਰ, ਨਿਕਟ ਬੈਠ ਕਰ ਪ੍ਰੇਮ ਬਡੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦੋ ਵਾਰ ਇਸੇ ਤਰੀਕੇ ਦੇ ਨਾਲ ਪਰਸਪਰ ਦੋਵਾਂ ਦੇ ਬਚਨ ਹੋਏ ਨੇ, ਫਿਰ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਲਾਗੇ ਮੁਹੰਮਦ ਬਖਸ਼ ਪਠਾਨ ਬੈਠ ਗਏ।
ਲੈ ਆ ਗਿਆ ਕੋ ਸੀਸ ਨਿਵਾਇਓ, ਗਮਣਿਓ ਗ੍ਰਹਿ ਕੋ ਹਰ ਖਾਇਓ।
ਥੋੜੀ ਦੇਰ ਤੋਂ ਬਾਅਦ ਸਿਰ ਨੂੰ ਝੁਕਾ ਕੇ ਆਪਣੇ ਘਰ ਜਾਣ ਦੀ ਆਗਿਆ ਪਠਾਨ ਨੇ ਮੰਗੀ, ਤੇ ਸਤਿਗੁਰਾਂ ਨੇ ਜਾਣ ਦੀ ਆਗਿਆ ਦਿੱਤੀ, ਤੇ ਖੁਸ਼ੀ ਦੇ ਨਾਲ ਭਰਿਆ ਹੋਇਆ ਕਾਲੀ ਕਾਲੀ ਆਪਣੇ ਘਰ ਦੇ ਵੱਲ ਵਧਣ ਲੱਗਾ।
ਸੰਧਿਆ ਭਰੀ ਨਗਰ ਮੈਂ ਗਇਓ, ਗਰੀਬ ਬਾਜ਼ਾਰ ਉਲੰਘਤ ਪਇਓ।
ਜਿੰਨੇ ਚਿਰ ਨੂੰ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਪਠਾਨ ਨੇ, ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸ਼ਾਮਾਂ ਪੈ ਗਈਆਂ ਸਨ, ਗਲੀਆਂ ਦੇ ਵਿੱਚੋਂ ਤੇ ਬਾਜ਼ਾਰਾਂ ਦੇ ਵਿੱਚੋਂ ਲੰਘਦਾ ਹੋਇਆ ਆਪਣੇ ਘਰ ਨੂੰ ਆ ਰਿਹਾ ਸੀ।
ਤਿਸਤੇ ਭਰੇ ਜਾਏ ਥਿਰ ਥਾਏ, ਪਿਖੇ ਸੌਰ ਆਏ ਸਮੁਦਾਏ।
ਸਮਾਣੇ ਦੇ ਇੱਕ ਪਾਸੇ ਸਤਿਗੁਰਾਂ ਨੇ ਡੇਰਾ ਲਾਇਆ ਸੀ, ਤੇ ਜਿਹੜਾ ਉਸ ਪਠਾਨ ਦਾ ਘਰ ਸੀ ਉਹ ਕਰੀਬ ਕਰੀਬ
ਸਮਾਣੇ ਦੇ ਦੂਸਰੀ ਤਰਫ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਸਰੀ ਤਰਫ ਗਿਆ ਤੇ ਕੀ ਦੇਖਿਆ, ਅਚਾਨਕ ਉਸਨੇ ਬਾਦਸ਼ਾਹ ਦੇ ਸਿਪਾਹੀਆਂ ਨੂੰ ਆਉਂਦਾ ਹੋਇਆ ਦੇਖਿਆ।
ਤਿੰਨ ਕੇ ਸੰਗ ਬੂਝ ਬੋ ਕੀਨ, ਕਿਤ ਤੇ ਆਏ ਕਹੋ ਨਵੀਨ।
ਜਿਹੜੇ ਸਿਪਾਹੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਲੱਭ ਰਹੇ ਸਨ, ਉਹਨਾਂ ਦੇ ਨਾਲ ਇਸ ਮੁਹੰਮਦ ਬਖਸ਼ ਪਠਾਨ ਦਾ ਮਿਲਾਪ ਹੋ ਗਿਆ ਤੇ ਮੁਹੰਮਦ ਬਖਸ਼ ਉਹਨਾਂ ਨੂੰ ਅਚਾਨਕ ਦੇਖ ਕੇ ਕਹਿੰਦਾ, ਕਿਤ ਤੇ ਆਏ ਕਹੋ ਨਵੀਨ, ਕਹਿੰਦਾ ਕਿ ਨਵੇਂ ਹੀ ਇੱਥੇ ਆਏ ਹੋ ਤੇ ਦੱਸੋ ਤੁਸੀਂ ਕਿੱਥੋਂ ਆਏ ਹੋ।
ਆਗੇ ਪਹੁੰਚਣ ਹੈ ਕਿਸ ਥਾਨ, ਕੁਛ ਇਤਲਾਵਤ ਕਰੋ ਬਿਆਨ।
ਸੈਨਿਕਾਂ ਨੂੰ ਸਵਾਲ ਕੀਤਾ ਪਠਾਨ ਨੇ, ਕਹਿੰਦਾ ਕਿ ਕਿੱਥੇ ਪਹੁੰਚਣਾ ਚਾਹੁੰਦੇ ਹੋ, ਕਿੱਥੋਂ ਆਏ ਹੋ, ਨਵਾਂ ਹੀ ਅੱਜ ਤੁਹਾਨੂੰ ਦੇਖਿਆ, ਇਸ ਤੋਂ ਇਲਾਵਾ ਬੜੀ ਕਾਹਲੀ ਦੇ ਨਾਲ ਜਾ ਰਹੇ ਹੋ, ਦੱਸੋ ਕਿੱਥੇ ਜਾ ਰਹੇ ਹੋ।
ਕਿਸੇ ਉਮਰ ਆਵ ਪਠੇ ਸਮੁਦਾਏ, ਕਹਿ ਕਿਸ ਕਾਰਜ ਸ਼ਾਹ ਪਠਾਏ।
ਹੁਣ ਸ਼ਾਹੀ ਫੌਜ ਹੈ, ਇਸ ਗੱਲ ਦਾ ਪਤਾ ਹੈ ਪਠਾਨ ਨੂੰ, ਕਹਿੰਦਾ ਕਿ ਕਿਸੇ ਵੱਡੇ ਉਮਰਾਮ ਨੇ ਕਿਸੇ ਕੰਮ ਦੇ ਵਾਸਤੇ ਤੁਹਾਨੂੰ ਭੇਜਿਆ ਹੈ ਜਾਂ ਕਿ ਸਵੈਮ ਬਾਦਸ਼ਾਹ ਦੇ ਹੁਕਮ ਦੇ ਨਾਲ ਤੁਸੀਂ ਸਮਾਣੇ ਦੇ ਵਿੱਚ ਆਏ ਹੋ।
ਸੁਣਤ ਸੌਰਨ ਉੱਤਰ ਦੀਨੋ, ਗਵਣ ਦੇਸ਼ ਬ੍ਰਿੰਦਨ ਹਮ ਕਿਨੋ।
ਜਦੋਂ ਪਠਾਨ ਨੇ ਸਵਾਲ ਕੀਤਾ ਤੇ ਫਿਰ ਉਹ ਜਿਹੜੇ ਸੈਨਿਕ ਘੋੜਿਆਂ ਦੇ ਉੱਤੇ ਸਵਾਰ ਸਨ ਉਹਨਾਂ ਨੇ ਉੱਤਰ ਦਿੱਤਾ, ਕਹਿੰਦੇ ਨੇ ਗਵਣ ਦੇਸ਼ ਬ੍ਰਿੰਦਨ ਹਮ ਕਿਨੋ, ਕਹਿੰਦੇ ਨੇ ਕਿ ਸਿਰਫ ਸਮਾਣੇ ਦੇ ਵਿੱਚ ਹੀ ਅਸੀਂ ਨਹੀਂ ਆਏ, ਅਸੀਂ ਤੇ ਬਹੁਤਿਆਂ ਸਾਰਿਆਂ ਇਲਾਕਿਆਂ ਦਾ ਭ੍ਰਮਣ ਕੀਤਾ।
ਸ੍ਰੀ ਨਾਨਕ ਗਾਦੀ ਪਰ ਜੋਏ, ਹਿੰਦਨ ਬਿਖੇ ਗੁਰੂ ਅਬ ਸੋਏ।
ਕਹਿੰਦੇ ਨੇ ਕਿ ਸਾਡੇ ਆਉਣ ਦਾ ਕਾਰਨ ਇਹ ਹੈ ਕਿ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਜਿਹੜਾ ਇਸ ਵੇਲੇ ਹਿੰਦੂਆਂ ਦਾ ਗੁਰੂ ਬੈਠਾ ਹੋਇਆ।
ਤਿਸ ਕੀ ਸ਼ਾਹ ਤਲਾਸ਼ੀ ਕਰੇ, ਗਣ ਸੌਵਰ ਬਹੁ ਖੋਜਤ ਫਿਰੈ।
ਭਾਵ ਕਿ ਜਿਹੜਾ ਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਹਿੰਦੂਆਂ ਦਾ ਗੁਰੂ ਤੇਗ ਬਹਾਦਰ ਬੈਠਿਆ ਹੈ, ਬਾਦਸ਼ਾਹ ਨੇ ਹੁਕਮ ਕੀਤਾ ਕਿ ਉਸ ਗੁਰੂ ਨੂੰ ਮੇਰੇ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇ, ਅਸੀਂ ਲੈਣ ਦੇ ਵਾਸਤੇ ਉਹਨੂੰ ਆਏ ਹਾਂ। ਪਹਿਲੀ ਵਾਰੀ ਆਏ ਤੇ ਗੁਰੂ ਨੇ ਬਹਾਨਾ ਕਰਕੇ ਟਾਲ ਦਿੱਤਾ ਤੇ ਨਹੀਂ ਪਹੁੰਚਿਆ। ਹੁਣ ਜਦੋਂ ਦੂਸਰੀ ਵਾਰੀ ਉਹਨੂੰ ਲੱਭਣ ਦਾ ਯਤਨ ਕੀਤਾ ਤੇ ਉਹ ਗਾਇਬ ਹੀ ਹੋ ਗਿਆ, ਨਾ ਆਪਣੇ ਨਗਰ ਦੇ ਵਿੱਚ ਹੈ ਨਾ ਹੀ ਕਿਤੇ ਹੋਰ ਲੱਭਦਾ ਹੈ। ਇਸ ਕਰਕੇ ਅਸੀਂ ਤਲਾਸ਼ੀ ਕਰ ਰਹੇ ਹਾਂ, ਭਾਵ ਕੇ ਲੱਭ ਰਹੇ ਹਾਂ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਨੂੰ।
ਕੇ ਚਿਤ ਮਾਜੇ ਮਾਹ ਨਿਹਾਰੇ, ਕਿਤ ਕਬਿਲੋਪਤ ਧਾਰ ਪਹਾਰੇ।
ਉਹ ਕਹਿੰਦੇ ਨੇ ਕਿ ਸਿਰਫ ਇੱਕ ਜਗ੍ਹਾ ਦੇ ਉੱਤੇ ਹੀ ਤੇਗ ਬਹਾਦਰ ਦੀ ਭਾਲ ਨਹੀਂ ਹੋ ਰਹੀ, ਕਹਿੰਦੇ ਨੇ ਕਿ ਕਈ ਮਾਝੇ ਦੇ ਵਿੱਚ ਲੱਭ ਰਹੇ ਨੇ ਤੇ ਕਈ ਪਹਾੜਾਂ ਦੀਆਂ ਧਾਰਾਵਾਂ ਦੇ ਵਿੱਚ ਵੀ ਉਹਨਾਂ ਦੀ ਖੋਜ ਕਰ ਰਹੇ ਨੇ ਤੇ ਅਸੀਂ ਇੱਥੇ ਆਏ।
ਪ੍ਰਾਪਤ ਨਹੀਂ ਫਿਰੇ ਬਹੁ ਤੇਰਾ, ਜਹਾਂ ਰਿਹਾਇਸ਼ ਸੁਣ ਬਹੁ ਹੇਰਾ।
ਪਰ ਕਹਿੰਦੇ ਨੇ ਕਿ ਅਜੇ ਤੱਕ ਤੇਗ ਬਹਾਦਰ ਦੀ ਪ੍ਰਾਪਤੀ ਨਹੀਂ ਹੋਈ, ਭਾਵ ਕੇ ਗੁਰੂ ਸਾਨੂੰ ਨਹੀਂ ਲੱਭਾ।
ਜਹਾਂ ਰਿਹਾਇਸ਼ ਸੁਣ ਬਹੁ ਹੇਰਾ, ਜਿੱਥੇ ਉਹਨਾਂ ਦੀ ਨਿੱਜੀ ਰਿਹਾਇਸ਼ ਸੀ ਭਾਵ ਕੇ ਆਨੰਦਪੁਰ ਦੇ ਵਿੱਚ, ਉੱਥੇ ਵੀ ਬੜਾ ਲੱਭਿਆ ਗਿਆ ਪਰ ਮਿਲਿਆ ਨਹੀਂ।
ਤਿਸ ਕਾਰਨ ਹਮ ਜਾਏ ਅਗਾਰੀ, ਖੋਜਣ ਕਰੇ ਰਾਜ ਛਿਤ ਸਾਰੀ। ਕਹਿੰਦੇ ਨੇ ਇਸ ਕਰਕੇ ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੂੰ ਲੱਭਾਂਗੇ।
ਖੋਜਣ ਕਰੇ ਰਾਜ ਛਿਤ ਸਾਰੀ,
ਭਾਵ ਕੇ ਹਿੰਦੁਸਤਾਨ ਦੇ ਵਿੱਚ ਜਿੱਥੋਂ ਤੱਕ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਫਿਰਿਆ ਹੋਇਆ, ਉੱਥੋਂ ਹਰ ਇੱਕ ਜਗ੍ਹਾ ਦੇ ਉੱਤੋਂ ਲੱਭਣ ਦਾ ਯਤਨ ਕਰਾਂਗੇ।
ਸੁਣ ਪਠਾਨ ਤਵ ਔਚਕ ਕਾਨ, ਮਨੋ ਤਾਨ ਤਨ ਮਾਰਿਓ ਬਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਹੰਮਦ ਬਖਸ਼ ਪਠਾਨ ਨੇ ਜਦੋਂ ਅਚਾਨਕ ਹੀ ਐਸੀ ਗੱਲ ਸੁਣੀ ਤੇ ਬਹੁਤ ਡਰਿਆ, ਮਨੋ ਤਾਨ ਤਨ ਮਾਰਿਓ ਬਾਣ, ਇਸ ਤਰ੍ਹਾਂ ਦਾ ਦੁੱਖ ਪਠਾਨ ਨੂੰ ਹੋਇਆ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਕਿਸੇ ਨੇ ਖਿੱਚ ਕੇ ਤੀਰ ਹਿਰਦੇ ਦੇ ਵਿੱਚ ਮਾਰਿਆ ਹੋਵੇ, ਇੰਨਾ ਜ਼ਿਆਦਾ ਦੁੱਖ ਪਹੁੰਚਿਆ ਇਹ ਗੱਲ ਸੁਣ ਕੇ ਪਠਾਨ ਨੂੰ।
ਉੱਠਿਓ ਦਲਕੇ ਔਰ ਹਟਿਓ ਪਿਛਾਰੀ, ਕੁਮਤ ਸ਼ਾਹ ਕੀ ਕਰੂਰ ਵਿਚਾਰੀ।
ਮਾਨੋ ਕੇ ਪਠਾਨ ਦਾ ਹਿਰਦਾ ਦਹਿਲ ਗਿਆ, ਬਹੁਤ ਡਰਿਆ, ਅੱਖ ਬਚਾ ਕੇ ਉਸੇ ਵੇਲੇ ਛੇਤੀ ਹੀ ਸਤਿਗੁਰਾਂ ਦੇ ਵੱਲ ਉਹ ਮੁਹੰਮਦ ਬਖਸ਼ ਪਿਛਾਣੂ ਦੌੜਿਆ।
ਕੁਮਤ ਸ਼ਾਹ ਕੀ ਕਰੂਰ ਵਿਚਾਰੀ,
ਭਾਵ ਕੇ ਔਰੰਗਜ਼ੇਬ ਬਾਦਸ਼ਾਹ ਦੀ ਜਿਹੜੀ ਮੱਤ ਹੈ ਨਾ, ਉਹਨੂੰ ਖੋਟੀ ਤੇ ਬੁਰੀ ਜਾਣਿਆ।
ਅਸ ਦਰਵੇਸ਼ ਬੇਸ ਕੇ ਸੰਗ ਰਚੇ ਦੁਸ਼ ਕੋ ਚਹਿ ਕੁਟੰਗ।
ਸੋਚਣ ਲੱਗਾ ਮਨ ਦੇ ਵਿੱਚ ਪਠਾਨ ਕਿ ਸਤਿਗੁਰੂ ਜੀ ਤੇ ਐਸੇ ਦਰਵੇਸ਼ ਨੇ ਜਿਨ੍ਹਾਂ ਦਾ ਸੁੰਦਰ ਵੇਸ ਹੈ, ਰਚੇ ਦੁਸ਼ ਕੋ ਚਹਿ ਕੁਟੰਗ, ਪਰ ਇਹ ਜਿਹੜਾ ਦੁਸ਼ੀ ਔਰੰਗਜ਼ੇਬ ਹੈ ਇਹ ਕੁਟੰਗ ਸਤਿਗੁਰਾਂ ਦੇ ਨਾਲ ਵਰਤਣਾ ਚਾਹੁੰਦਾ।
ਜਾਣ ਤਾਂ ਖੈ ਹੈ ਤੁਰ ਕਾਨਾ ਦੋਜ਼ਖ ਪਰੈ ਸਜ਼ਾਏ ਮਹਾਨਾ।
ਆਪਣੇ ਮਨ ਦੇ ਵਿੱਚ ਹੀ ਵਿਚਾਰਾਂ ਕਰਦਾ ਕਿ ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਜਿਹੜੇ ਤੁਰਕ ਨੇ ਉਹਨਾਂ ਨੇ ਦੋਜ਼ਖਾਂ ਦੇ ਵਿੱਚ ਪੈਣਾ ਹੈ, ਉਹਨਾਂ ਨੂੰ ਵੱਡੀਆਂ ਸਜ਼ਾਵਾਂ ਮਿਲਣੀਆਂ ਨੇ।
ਅਬ ਮੈਂ ਤਿੰਨ ਕੋ ਸਕਲ ਜਨਾਵੋ ਨਿਜਨ ਕੇਤ ਮੈਂ ਸੇਵਰ ਕਰਾਵੋ।
ਸੋਚਣ ਲੱਗਾ ਕਿ ਮੈਂ ਛੇਤੀ ਹੀ ਸਤਿਗੁਰਾਂ ਨੂੰ ਜਾ ਕੇ ਇਹ ਖਬਰ ਦੱਸਾਂ ਤੇ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ ਕਰਕੇ ਮੈਂ ਆਪਣੇ ਘਰ ਦੇ ਵਿੱਚ ਲੁਕਾ ਲਵਾਂ।
ਨਾ ਤਰ ਕੋਏ ਬਤਾਏ ਨਰ ਦੈ ਅਸ ਨਹੀਂ ਹੋਏ ਪਹੁੰਚ ਗਏ।
ਸੋਚਣ ਲੱਗਾ ਕਿ ਸਤਿਗੁਰਾਂ ਨੇ ਤੇ ਇਕਾਂਤ ਦੇ ਵਿੱਚ ਬਾਹਰ ਹੀ ਡੇਰਾ ਲਾਇਆ ਹੋਇਆ, ਕੋਈ ਨਾ ਕੋਈ ਇਹਨਾਂ ਨੂੰ ਦੱਸ ਹੀ ਦੇਗਾ ਤੇ ਸਤਿਗੁਰਾਂ ਨੂੰ ਜਾ ਕੇ ਇਹ ਫੜ ਲੈਣਗੇ। ਇਸ ਕਰਕੇ ਮੈਨੂੰ ਚਾਹੀਦਾ ਕਿ ਛੇਤੀ ਸਤਿਗੁਰਾਂ ਨੂੰ ਜਾ ਕੇ ਇਹ ਖਬਰ ਦੇਵਾਂ ਤੇ ਅਰਜ ਕਰਕੇ ਆਪਣੇ ਘਰ ਉਹਨਾਂ ਨੂੰ ਲੈ ਜਾਵਾਂ ਤਾਂ ਕਿ ਇਹ ਜਿਹੜੇ ਸਿਪਾਹੀ ਨੇ ਸਤਿਗੁਰਾਂ ਨੂੰ ਲੱਭ ਨਾ ਸਕਣ।
ਏਵ ਵਿਚਾਰਤ ਛਿਪਰ ਪਿਆਨਾ ਜਹਾਂ ਬਿਰਾਜੇ ਕਿਰਪਾ ਨਿਦਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੋਇਆ ਬੜੀ ਕਾਹਲੀ ਦੇ ਨਾਲ ਹੀ ਉੱਥੇ ਪਹੁੰਚ ਗਿਆ ਹੈ ਜਿੱਥੇ ਕਿਰਪਾ ਦੇ ਨਿਦਾਨ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਸਨ।
ਆਵਤ ਦੇਖ ਪ੍ਰਭੂ ਮੁਸਕਾਏ ਕਹਾਂ ਹੌਲੀ ਔਰ ਖਾਣ ਉਪਾਏ।
ਹੁਣ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਤੇ ਸਾਰਾ ਕੁਝ ਜਾਣਦੇ ਨੇ। ਜਦੋਂ ਦੌੜਦਾ ਹੋਇਆ ਹੰਭਿਆ ਹੋਇਆ ਸਤਿਗੁਰਾਂ ਦੇ ਲਾਗੇ ਪਹੁੰਚਿਆ ਤੇ ਸਤਿਗੁਰੂ ਜੀ ਦੇਖ ਕੇ ਮੁਸਕਰਾਏ, ਕਹਿੰਦੇ ਨੇ ਕਹਾਂ ਹੌਲੀ ਔਰ ਖਾਣ ਪਾਏ। ਕਹਿੰਦੇ ਨੇ ਖਾਣ ਜੀ ਕਿਉਂ ਤੇਰਾ ਮਨ ਬਹੁਤ ਜ਼ਿਆਦਾ ਕੰਬਿਆ ਹੋਇਆ, ਕਿਉਂ ਡਰਿਆ ਹੋਇਆ।
ਕਹੇ ਕਿਨੋ ਕੇ ਕਿਉਂ ਕਰ ਤਾਸਾ ਇੱਕ ਖੁਦਾਏ ਪਰ ਧਰ ਵਿਸ਼ਵਾਸਾ।
ਉਹਨੇ ਕੋਈ ਅਰਜ ਨਹੀਂ ਕੀਤੀ, ਅਜੇ ਲਾਗੇ ਪਹੁੰਚਿਆ ਹੀ ਹੈ। ਸਤਿਗੁਰੂ ਜੀ ਮੁਸਕਰਾਏ ਤੇ ਕਹਿੰਦੇ ਨੇ ਕਿਉਂ ਡਰਿਆ ਹੋਇਆ। ਕਹਿੰਦੇ ਨੇ ਕਿਸੇ ਦੀ ਆਖੀ ਹੋਈ ਗੱਲ ਨੂੰ ਸੁਣ ਕੇ ਇਸ ਤਰ੍ਹਾਂ ਡਰ ਨੂੰ ਧਾਰਨ ਨਹੀਂ ਕਰੀਦਾ, ਇੱਕ ਖੁਦਾ ਦੇ ਉੱਤੇ ਵਿਸ਼ਵਾਸ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ।
ਬੈਠ ਨਿਕਟ ਕਹਿ ਹੌਰੇ ਹੌਰੇ ਟਿਕੋ ਨਾ ਗੁਰੂ ਅਬੈਸ ਠੌਰੇ।
ਸਤਿਗੁਰੂ ਜੀ ਕਹਿੰਦੇ ਨੇ ਬੈਠ ਕੇ ਸਾਡੇ ਲਾਗੇ ਹੌਲੀ ਹੌਲੀ ਕਹਿ, ਕੀ ਕਹਿਣਾ ਚਾਹੁੰਦਾ।
ਕਹਿੰਦਾ ਟਿਕੋ ਨਾ ਗੁਰੂ ਅਬੈਸ ਠੌਰੇ,
ਕਾਹਲੀ ਦੇ ਨਾਲ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਜ਼ਿਆਦਾ ਦੇਰ ਇੱਥੇ ਤੁਸੀਂ ਨਾ ਰੁਕੋ।
ਉਠੋ ਸ਼ੀਘਰ ਸਭ ਕਿਛਲੇ ਚਾਲੋ ਜ਼ੀਨ ਤੁਰੰਗਣ ਤੂਰਨ ਡਾਲੋ।
ਕਹਿੰਦਾ ਕਿ ਸ਼ੀਘਰਤਾ ਦੇ ਨਾਲ ਕਾਹਲੀ ਦੇ ਨਾਲ ਹੀ ਤੁਸੀਂ ਇੱਥੋਂ ਆਪਣਾ ਡੇਰਾ ਚੁੱਕ ਲਓ, ਆਪਣੇ ਘੋੜਿਆਂ ਦੇ ਸਮੇਤ ਤੁਸੀਂ ਸੱਚੇ ਪਾਤਸ਼ਾਹ ਇੱਥੋਂ ਉੱਠ ਜਾਓ।
ਸੈਨ ਸ਼ਾਹ ਕੀ ਫਿਰੈ ਕਨੇਰੇ ਖੋਜਤ ਥਲ ਤੋਂ ਬਸਦੇ ਕੇਰੇ।
ਹੇ ਸੱਚੇ ਪਾਤਸ਼ਾਹ, ਬਾਦਸ਼ਾਹੀ ਜਿਹੜੀ ਸੈਨਾ ਹੈ ਉਹ ਤੁਹਾਨੂੰ ਲੱਭਦੀ ਫਿਰਦੀ ਹੈ, ਉਹ ਇਸ ਜਗ੍ਹਾ ਦੇ ਉੱਤੇ ਵੀ ਤੁਹਾਨੂੰ ਲੱਭਦਿਆਂ ਲਵਾਉਂਦਿਆਂ ਪਹੁੰਚ ਗਈ।
ਜਿੱਤ ਕਿਤ ਫਿਰੈ ਬੂਝ ਤੁਮ ਨਾਮ ਜਹ ਸਿੱਖ ਸੰਗਤ ਕੋ ਬਿਸਰਾਮ।
ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਸੈਨਾ ਦੇ ਜਿਹੜੇ ਕਰਮਚਾਰੀ ਨੇ ਉਹ ਤੁਹਾਨੂੰ ਹਰ ਇੱਕ ਜਗ੍ਹਾ ਦੇ ਉੱਤੋਂ ਤੁਹਾਡਾ ਨਾਮ ਲੈ ਕੇ ਪੁੱਛ ਰਹੇ ਨੇ। ਜਿੱਥੇ ਤੁਹਾਡੀ ਸਿੱਖ ਸੰਗਤ ਦਾ ਬਹੁਤਾ ਜ਼ਿਆਦਾ ਇਕੱਠ ਹੁੰਦਾ ਉੱਥੇ ਬਹੁਤੀ ਜ਼ਿਆਦਾ ਪੁੱਛ ਪੜਤਾਲ ਕੀਤੀ ਜਾਂਦੀ।
ਅੰਤਰ ਜਾਮੀ ਤੁਮ ਸਭ ਜਾਣਾ ਮਿਲੇ ਸੌਰ ਪਰ ਸੰਗ ਪਛਾਣਾ।
ਹੱਥ ਜੋੜ ਕੇ ਕਹਿੰਦਾ ਹੈ ਮੁਹੰਮਦ ਬਖਸ਼ ਪਠਾਨ ਕਿ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਤੁਸੀਂ ਸਾਰੀ ਗੱਲ ਨੂੰ ਜਾਣ ਲਿਆ ਕਿ ਕਿਸ ਤਰੀਕੇ ਦੇ ਨਾਲ ਮੈਨੂੰ ਬਾਦਸ਼ਾਹ ਦੇ ਸੈਨਿਕ ਮਿਲੇ ਨੇ।
ਤਉ ਮੋਹਿਤ ਹਿਤ ਸੁਣ ਲੀਜੈ ਪੀਖਣ ਕਰਮਾ ਸ਼ਾਹ ਲਖੀਜੈ।
ਤਾਂ ਵੀ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੇ ਹਿੱਤ ਦੇ ਜਿਹੜੇ ਬਚਨ ਹੈ ਉਹ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ। ਭੀਖਣ ਕਰਮਾ ਸ਼ਾਹ ਲਖੀਜੈ, ਸੱਚੇ ਪਾਤਸ਼ਾਹ ਬਾਦਸ਼ਾਹ ਔਰੰਗਜ਼ੇਬ ਬਹੁਤ ਜ਼ਿਆਦਾ ਭਿਆਨਕ ਕੰਮ ਕਰਨ ਵਾਲਾ।
ਸੰਤ ਅਨੇਕਣ ਕੋ ਦੁੱਖ ਦੀਨਾ
ਧਰ ਕੋ ਸਿਰ ਤੇ ਕਰੇ ਬਹਿਨਾ।
ਸੱਚੇ ਪਾਤਸ਼ਾਹ ਉਹਦੇ ਜ਼ੁਲਮ ਦੀਆਂ ਕਥਾਵਾਂ ਬੜੀਆਂ ਸੁਣੀਆਂ ਹੋਈਆਂ ਨੇ। ਹੇ
ਸੱਚੇ ਪਾਤਸ਼ਾਹ, ਉਹਨੇ ਅਨੇਕਾਂ ਹੀ ਸੰਤਾਂ ਨੂੰ ਬਹੁਤ ਜ਼ਿਆਦਾ ਦੁੱਖ ਦਿੱਤੇ ਨੇ। ਕਈਆਂ ਸੰਤਾਂ ਤੇ ਫਕੀਰਾਂ ਨੂੰ, ਦਰਵੇਸ਼ਾਂ ਨੂੰ ਉਹਨੇ ਸਿਰ ਕਟਵਾ ਕੇ ਮਾਰ ਦਿੱਤਾ।
ਤਿਸ ਕੇ ਟਿਗ ਪਹੁੰਚਣ ਨਹੀਂ ਆਛੋ, ਜ਼ਾਲਮ ਬਡੋ ਜ਼ੁਲਮ ਜਿਨ ਬਾਛੋ।
ਇਸ ਕਰਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਐਸੇ ਜ਼ਾਲਮ ਬਾਦਸ਼ਾਹ ਦੇ ਕੋਲ ਕਦੇ ਵੀ ਜਾਣਾ ਚੰਗਾ ਨਹੀਂ ਹੈ।
ਜ਼ਾਲਮ ਬਡੋ ਜ਼ੁਲਮ ਜਿਨ ਬਾਛੋ, ਭਾਵ ਕੇ ਵੱਡਾ ਜ਼ਾਲਮ ਹੈ ਤੇ ਵੱਡਾ ਜ਼ੁਲਮ ਹੀ ਕਰਨਾ ਹਰ ਸਮੇਂ ਚਾਹੁੰਦਾ।
ਸੁਣ ਸਤ ਗੁਰ ਤਿਸ ਕੋ ਸਮਝਾਇਓ, ਸਿਰਜਣ ਹਾਰੇ ਜਥਾ ਬਣਾਇਓ।
ਜਦੋਂ ਪਠਾਨ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਇਆ। ਕਹਿੰਦੇ ਨੇ ਸਿਰਜਣ ਹਾਰੇ ਜਥਾ ਬਣਾਇਓ, ਕਹਿੰਦੇ ਨੇ ਪਠਾਨ ਨੂੰ ਤੂੰ ਧੀਰਜ ਨੂੰ ਧਾਰਨ ਕਰ, ਜੋ ਸਿਰਜਣ ਹਾਰ ਹੈ ਭਾਵ ਕੇ ਜੋ ਅਕਾਲ ਪੁਰਖ ਹੈ, ਜਿਵੇਂ ਉਸਨੇ ਖੇਡ ਬਣਾਈ ਹੋਈ ਹੈ ਉਵੇਂ ਹੋ ਕੇ ਰਹਿੰਦੀ।
ਸੋ ਨਹੀਂ ਟਰੈ ਉਪਾਵ ਅਨੇਕ, ਇਹ ਨਿਰਣੇ ਕਰ ਜਾਣ ਵਿਵੇਕ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਬਣਾਈ ਹੋਈ ਖੇਡ ਟਲ ਨਹੀਂ ਸਕਦੀ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਇਹ ਨਿਰਣੈ ਕਰ ਜਾਣ ਵਿਵੇਕੇ, ਇਸ ਤਰ੍ਹਾਂ ਦਾ ਨਿਰਣਾ ਕਰਕੇ ਮਾਨੋ ਕਿ ਤੂੰ ਆਪਣੇ ਮਨ ਨੂੰ ਗਿਆਨ ਦੇ ਵਿੱਚ ਸਥਿਤ ਕਰ। ਜਿਸ ਤਰ੍ਹਾਂ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਬਸੰਤ ਰਾਗ ਦੇ ਵਿੱਚ ਲਿਖਿਆ ਵੀ ਹੈ, ਭਾਵੇਂ ਕਿ ਉਹ ਮਨ ਨੂੰ ਸੰਬੋਧਨ ਕਰਦੇ ਵਾਸਤੇ ਸਤਿਗੁਰਾਂ ਨੇ ਲਿਖਿਆ।
ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ, ਮਨ ਕਹਾ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ ਰਹਾਓ। ਇਹ ਜਗ ਧੂਏ ਕਾ ਪਹਾੜ, ਤੈ ਸਾਚਾ ਮੰਨਿਆ ਕਿਹ ਵਿਚਾਰ।
ਭਾਵ ਕੇ ਕਿਹੜਾ ਵਿਚਾਰ ਕਰਕੇ ਤੂੰ ਇਸ ਧੂਏ ਰੂਪੀ ਜਗ ਨੂੰ ਸੱਚਾ ਸਮਝਿਆ।
ਧਨ ਦਾਰਾ ਸੰਪਤ ਗ੍ਰਹਿ, ਕਿਛ ਸੰਗ ਨਾ ਚਾਲੈ ਸਮਝ ਲੇਹ, ਇਕ ਭਗਤ ਨਾਰਾਇਣ ਹੋਏ ਸੰਗ, ਕਹੋ ਨਾਨਕ ਭਜ ਤੇ ਏਕ ਰੰਗ।
ਭਾਵ ਕਿ ਇਕੋ ਚੀਜ਼ ਹੈ, ਪਰਮੇਸ਼ਰ ਦੀ ਭਗਤੀ ਉਹਦੇ ਰੰਗ ਦੇ ਵਿੱਚ ਹੀ ਰੰਗਣਾ ਚਾਹੀਦਾ, ਨਾਰਾਇਣ ਨੂੰ ਜਪਣਾ ਚਾਹੀਦਾ। ਇਹ ਜਿਹੜਾ ਸਾਰਾ ਕੁਝ ਹੈ, ਇਹ ਤੇ ਝੂਠ ਦਾ ਪਸਾਰ ਹੈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਹੁਣ ਸਤਿਗੁਰੂ ਜੀ ਉਸ ਪਠਾਨ ਨੂੰ ਧੀਰਜ ਦੇਣ ਦਾ ਯਤਨ ਕਰਦੇ ਨੇ। ਕਹਿੰਦੇ ਨੇ ਜੋ ਨਾਰਾਇਣ ਨੇ ਰਚਿਆ ਹੋਇਆ, ਜੋ ਭਗਵਾਨ ਨੇ ਸਿਰਜਿਆ ਹੋਇਆ, ਉਹ ਤੇ ਹੋ ਕੇ ਰਹਿਣਾ। ਇਸ ਤਰ੍ਹਾਂ ਦੀ ਗੱਲ ਵਿਚਾਰ ਕੇ ਸਤਿਗੁਰੂ ਜੀ ਮੁਹੰਮਦ ਬਖਸ਼ ਨੂੰ ਕਹਿੰਦੇ ਨੇ, ਤੂੰ ਗਿਆਨ ਨੂੰ ਧਾਰਨ ਕਰ, ਆਪਣੇ ਮਨ ਦੇ ਵਿੱਚ ਗਿਆਨ ਲਿਆ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਉਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।